तेरा गहन गए केतक डरे शरण परे के गे आए खोट अल्प ते बच रहे कृपा करी गुर राए।
वाहेगुरु जी का खालसा
वाहेगुरु जी की फतेह।
परम सत्कार योग सम्मान योग गुरु का खास रूप गुरु खालसा साध संगत सतगुरु गरीब नवाज पतत पावन भगत वच्छल धन धन श्री गुरु ग्रंथ साहिब जी महाराज जी दे पवित्र चरणा च संध्या वेले दे सजे हुए दवाना च हाजरियां भर के सतगुरु जी का पावन इतिहास गुरु कलगीधर जी दे जीवन का इतिहास बहुत ही प्यार श्रद्धा भावना आस्था ते सत्कार सहित आप जी सरवण कर रहे। कलगीधर पातशाह जी महाराज श्री आनंदपुर साहब विखे विद्वान हन। बेअंत संगतां सतगुरां दे चरणां विच आउंदियां ने। बंगाल तो एक सिख आया बादले दा बड़ा कीमती कपड़ा उहदा एक थान सतगुरां नूं भेट कीता है और इहने बेनती कीती महाराज इस तरह दा एक थान मैं पहलां भी आप जी कोल भेजिया। फर्क इहना कि उह जनाना थान सी इह मरदाना है। सतगुरु जी ने आख्या कि पहला थान तां साडे तक नहीं पहुंचिया, पता करो खजानची कोलों। जदों सारी पड़ताल कीती ते पता लगा कि गुरु घर दा मसंद जो चैया मसंद है उहदी घरवाली ने उस कपड़े दा पोशाक बना के अपने शरीर ते धारण कर लिया सी। उहदे घरों वो कपड़ा प्राप्त भी हो गया। मसंद दी ये खोट जान के महाराज जी ने हुक्म कीता इहनूं पुट्ठा लटकाओ, यही इहदी सजा है। सतगुरु जी ने कोल इन्ने नूं कुछ भांड आ गए जिहड़े तमाशा विखाउंदे सी नाटक विखाउंदे सी। महाराज जी नूं कहण लगे महाराज आग्या करो असीं कोई तमाशा विखाइए। महाराज जी कहिंदे भाई फिर मसंदां दीआं शकलां रच के विखाओ कि मसंद की करदे ने उहनां दी किरिया की है। तो भांडां ने मसंदां दीआं जिहड़ीआं किरियावां सन जो कर रहे सन उस वेले गुरु की संगत नूं तंग करदे सन उसे तरीके नाल मसंदां दी शकल बना के जिवें उह सिखां दे घरां विच जा के सिखां नूं गालां कढ़दे ने गरीब सिखां नूं तंग करदे ने उह सब कुछ जदों सतगुरां नूं विखाया मसंदां दीआं बदीकियां विखाईआं वेख के सतगुरु जी बहुत ज़्यादा ਵੀ ਰਸ ਵਿੱਚ ਆਏ ਤੇ ਸਾਹਿਬ ਨੇ ਹੁਕਮ ਕੀਤਾ ਜਿੰਨੇ ਮਸੰਦ ਨੇ ਸਾਡੇ ਦੇਸਾਂ ਪ੍ਰਦੇਸਾਂ ਵਿੱਚ ਸਭ ਨੂੰ ਪਕੜ ਕੇ ਲਿਆ, ਸਭ ਦੀਆਂ ਮੁਸ਼ਕਾਂ ਬੰਨ ਕੇ ਸਾਡੇ ਕੋਲ ਲਿਆ ਕੇ ਹਾਜ਼ਰ ਕਰੋ। ਬੜੇ ਮਸੰਦ ਮੁਸ਼ਕਾਂ ਬੰਨ ਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਲਿਆਂਦੇ। ਜਿਨ੍ਹਾਂ ਜਿਨ੍ਹਾਂ ਮਸੰਦਾਂ ਦੀ ਖੋਟ ਸੀ ਉਹਨਾਂ ਮਸੰਦਾਂ ਨੂੰ ਸਜਾਵਾਂ ਦਿੱਤੀਆਂ ਗਈਆਂ, ਤਾੜਨਾਵਾਂ ਕੀਤੀਆਂ ਗਈਆਂ। ਉਹਨਾਂ ਵਿੱਚੋਂ ਕੁਝ ਘੱਟ ਖੋਟ ਵਾਲੇ ਮਸੰਦ ਵੀ ਸਨ, ਉਹਨਾਂ ਨੂੰ ਕੇਵਲ ਕੁਝ ਸਜ਼ਾ ਦੇ ਕੇ ਹੀ ਮੁਆਫ਼ ਕਰ ਦਿੱਤਾ ਸਤਿਗੁਰਾਂ ਨੇ। ਆਓ ਉਹਨਾਂ ਮਸੰਦਾਂ ਵਿੱਚੋਂ ਤਖ਼ਤ ਮੱਲ ਭਾਈ ਸਾਹਿਬ ਭਾਈ ਫੇਰੂ ਜੀ ਇਹ ਸਤਿਗੁਰਾਂ ਦੇ ਸਿੱਖ ਨੇ, ਇਹ ਮਸੰਦ ਦੀ ਕਿਰਤ ਕਰਦੇ ਨੇ ਪਰ ਖੋਟੀ ਬਿਰਤੀ ਨਹੀਂ ਹੈ ਇਹਨਾਂ ਦੇ ਅੰਦਰ। आओ इन्हों का प्रसंग महाकवि कविराज भाई साहब भाई संतोख सिंह जी चूड़ामणि बड़े प्यार नाल बड़ी श्रद्धा नाल श्री गुरु प्रताप सूरज ग्रंथ विच तीसरी रुत दे तीवें अंशु दे विच सारी कथा बयान कर रहे ने। सरवण करिए गुरु चरणा का ध्यान अपने हिरदिया च धारण करदे होया आप दे जीवन ते रसना दे कल्याण नमे ताखिए जी। सतनाम
ਸ਼ੇਰੇ ਵਾਹੇ ਗੁਰੂ ਸਾਹਿਬ ਜੀਓ
ਸਤਨਾਮ
ਸ਼ੇਰੇ ਵਾਹੇ ਗੁਰੂ ਸਾਹਿਬ ਜੀਓ ਦੋਹੇਰਾ ਗਹਿਣ ਗਏ ਕੀਤਕ ਡਰੇ ਸ਼ਰਨ ਪਰੇ ਕੇ ਗਿਆ ਏ।
ਇਸ ਤਰ੍ਹਾਂ ਕਈ ਮਸੰਦ ਪਕੜ ਲਏ ਗਏ, ਕਈਆਂ ਦੀਆਂ ਮੁਸ਼ਕਾਂ ਬੰਨ ਕੇ ਸ੍ਰੀ ਆਨੰਦਪੁਰ ਸਾਹਿਬ ਸੰਗਤ ਨੇ, ਸਿੱਖਾਂ ਨੇ ਮਸੰਦਾਂ ਨੂੰ ਮਹਾਰਾਜ ਜੀ ਕੋਲ ਪੇਸ਼ ਕੀਤਾ। ਇਹ ਵੇਖ ਕੇ ਕਈ ਮਸੰਦ ਡਰ ਗਏ ਕਿ ਹੁਣ ਸਾਨੂੰ ਸਜ਼ਾ ਮਿਲੇਗੀ, ਸਾਨੂੰ ਤਾੜਨਾ ਮਿਲੇਗੀ। ਇਹ ਜਾਣ ਕੇ ਕਈ ਸਤਿਗੁਰਾਂ ਦੇ ਚਰਣਾਂ ਵਿੱਚ ਆ ਕੇ ਕਿਗਿਆਏ ਨੇ, ਸਤਿਗੁਰਾਂ ਦੇ ਚਰਣਾਂ ਵਿੱਚ ਆ ਕੇ ਕਈਆਂ ਨੇ ਬੇਨਤੀਆਂ ਕੀਤੀਆਂ ਹਨ।
ਖੋਟ ਅਲਪ ਤੇ ਬਚ ਰਹੇ ਕਿਰਪਾ ਕਰੀ ਗੁਰ ਰਾਏ।
ਜਗਤ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਹਨਾਂ ਤੇ ਬਖਸ਼ਿਸ਼ ਕਰ ਦਿੱਤੀ, ਜਿਹੜੇ ਸ਼ਰਨ ਚ ਆ ਗਏ ਨਾ, ਆਪਣੀ ਗਲਤੀ ਮੰਨ ਲਈ, ਉਹਨਾਂ ਨੂੰ ਮਹਾਰਾਜ ਜੀ ਨੇ ਬਖਸ਼ ਦਿੱਤਾ ਜਿਨ੍ਹਾਂ ਦੀ ਥੋੜੀ ਖੋਟ ਸੀ। ਹਾਂ, ਜਿਹੜੇ ਵਾਧੂ ਖੋਟ ਵਾਲੇ ਸਨ, ਭੈੜੀ ਬਿਰਤੀ ਵਾਲੇ, ਜਿਵੇਂ ਜੇ ਮਸੰਦ ਦਾ ਕੱਲ ਭੰਡਾ ਨੇ ਸ਼ਕਲਾਂ ਰਚ ਕੇ ਦੱਸੀਆਂ ਸਨ, ਤਮਾਸ਼ਾ ਵਿਖਾਇਆ ਸੀ, ਉਹ ਮਸੰਦਾਂ ਨੂੰ ਤਾਂ ਪੂਰੀ ਸਜ਼ਾ ਦਿੱਤੀ ਗਈ, ਪਰ ਜਿਹੜੇ ਮਸੰਦ ਕੁਝ ਘੱਟ ਖੋਟ ਵਾਲੇ ਸਨ, ਜਿਨ੍ਹਾਂ ਦੀ ਥੋੜੀ ਬਹੁਤੀ ਗਲਤੀ ਸੀ, ਉਹਨਾਂ ਨੂੰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ ਦਿੱਤਾ ਹੈ।
ਕਿਉਂ ਪਈ ਇੱਕ ਨੱਕੇ ਮੈਂ ਉਤੋਂ ਮਸੰਦ।
ਖਾਲਸਾ ਜੀ, ਨੱਕੇ ਦਾ ਇਲਾਕਾ ਇਹ ਲਹਿੰਦੇ ਪੰਜਾਬ ਦੇ ਵਿੱਚ, ਜੋ ਹੁਣ ਪਾਕਿਸਤਾਨ ਦੇ ਵਿੱਚ ਚਲਾ ਗਿਆ, ਉਸ ਨੱਕੇ ਦੇ ਇਲਾਕੇ ਦਾ, ਇੱਥੋਂ ਦੀ ਇੱਕ ਮਿਸਲ ਵੀ ਚੱਲੀ ਹੈ 12 ਮਿਸਲਾਂ ਚੋਂ, ਜਿਨ੍ਹਾਂ ਨੂੰ ਨਕਈਆਂ ਦੀ ਮਿਸਲ ਕਹਿੰਦੇ ਸਨ। ਤੋ ਨੱਕੇ ਦੇ ਇਲਾਕੇ ਦੇ ਜਿਹੜੇ ਮਸੰਦ ਸਨ,
ਤਿਸੀ ਦੇਸ਼ ਲੈ ਕਾਰ ਬਿਲੰਦ।
ਉਸ ਨੱਕੇ ਦੇ ਇਲਾਕੇ ਦੇ ਵਿੱਚੋਂ ਬੜੀ ਵੱਡੀ ਕਾਰ ਜਿਹੜੀ ਸੀ ਸੰਗਤ ਦੀ, ਦਸਵੰਧ ਦੀ ਮਾਇਆ ਗੁਰੂ ਘਰ ਦੀ ਸਿੱਖਾਂ ਕੋਲੋਂ ਉਸ ਇਲਾਕੇ ਦੇ ਵਿੱਚ, ਨੱਕੇ ਦੇ ਇਲਾਕੇ ਚੋਂ ਉਗਰਾਉਂਦੇ ਸਨ।
ਪਾਏ ਤਰਾਸ ਆਨੰਦਪੁਰ ਆਇਓ ਸਭ ਇਸਤਰੀ ਕੋ ਬੇਕ ਬਣਾਇਓ।
ਨੱਕੇ ਦੇ ਇਲਾਕੇ ਦਾ ਇੱਕ ਮਸੰਦ ਸੀ ਜਿਹੜਾ ਸੰਗਤ ਕੋਲੋਂ ਮਾਇਆ ਗੁਰਾਉਂਦਾ ਸੀ। ਉਹਨੇ ਵੇਖਿਆ ਕਿ ਹੁਣ ਸਿੱਖ ਫੜ ਕੇ ਮੈਨੂੰ ਵੀ ਗੁਰੂ ਸਾਹਿਬ ਕੋਲ ਮੁਸ਼ਕਾਂ ਬੰਨ ਕੇ ਪੇਸ਼ ਕਰਨਗੇ, ਸਜ਼ਾ ਦੇਣਗੇ, ਤਾੜਨਾ ਕਰਨਗੇ, ਕਿਉਂਕਿ ਮੈਂ ਵੀ ਵਿੱਚ ਹੀ ਆ ਜਾਂਦਾ ਮਸੰਦਾਂ ਦੇ, ਭਾਵੇਂ ਮੇਰਾ ਕੋਈ ਖੋਟਾ ਕਰਮ ਨਹੀਂ ਹੈ, ਪਰ ਮਸੰਦਾਂ ਦੇ ਵਿੱਚ ਹੁਣ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਨੇ, ਸਾਰਿਆਂ ਨੂੰ ਵਿੱਚ ਇੱਕੋ ਪਾਸੇ ਲੈ ਕੇ ਜਾਣਾ। ਇਸ ਕਰਕੇ ਉਹਨੇ ਕੀ ਕੀਤਾ, ਜਿਹੜਾ ਉਹ ਮਸੰਦ ਸੀ ਉਹਨੇ ਇਸਤਰੀਆਂ ਵਾਲਾ ਭੇਖ ਬਣਾ ਲਿਆ ਕਿ ਮੇਰਾ ਕਿਸੇ ਨੂੰ ਪਤਾ ਨਾ ਲੱਗੇ, ਕਿਉਂਕਿ ਜੇ ਰਸਤੇ ਚ ਕਿਸੇ ਨੇ ਵੇਖ ਲਿਆ ਤੇ ਪਕੜ ਲੈਣਗੇ। ਉਹਨੇ ਮਸੰਦ ਨੇ ਇੱਕ ਇਸਤਰੀਆਂ ਵਾਲਾ ਭੇਖ ਬਣਾ ਲਿਆ, ਔਰ ਇਸਤਰੀ ਦਾ ਭੇਖ ਬਣਾ ਕੇ ਸਤਿਗੁਰਾਂ ਦਾ ਤਰਾਸ ਪਾ ਕੇ ਸ੍ਰੀ ਆਨੰਦਪੁਰ ਸਾਹਿਬ ਆ ਗਿਆ।
ਪਹਿਰ ਘਾਗਰੋ ਸਿਰ ਗੁੰਦਵਾਏ।
ਉਹਨੇ ਘਾਗਰੋ ਉਹਨਾਂ ਸਮਿਆਂ ਦਾ ਜਿਹੜਾ ਉਸ ਵੇਲੇ ਦੀ ਪੁਸ਼ਾਕ ਸੀ, ਉਹ ਪੁਸ਼ਾਕ ਉਹਨੇ ਇਸਤਰੀਆਂ ਵਾਲੀ ਆਪਣੇ ਸਰੀਰ ਤੇ ਧਾਰਨ ਕਰ ਲਈ। ਸਿਰ ਦੇ ਉੱਤੇ ਜਿਹੜੇ ਕੇਸ ਸਨ ਉਹ ਗੁੰਦਵਾ ਲਿਆ, ਭਾਵ ਉਹਦੀਆਂ ਮੀਂਡੀਆਂ ਗੁੰਦਵਾ ਕੇ ਗੁੱਤ ਕਰ ਲਈ।
ਮਾਤਨ ਪਾਸ ਪ੍ਰਵੇਸ਼ ਜਾਏ।
ਮਸੰਦ ਨੇ ਕੀ ਕੀਤਾ, ਇਸਤਰੀਆਂ ਵਾਲਾ ਭੇਸ ਬਣਾਇਆ, ਲੁਕਦਾ ਲੁਕਦਾ ਹੀ ਆਨੰਦਪੁਰ ਸਾਹਿਬ ਆਇਆ, ਨੱਕੇ ਤੋਂ ਚੱਲਿਆ, ਸਤਿਗੁਰਾਂ ਕੋਲ ਨਹੀਂ ਆਇਆ, ਸਤਿਗੁਰਾਂ ਦੇ ਮਹਿਲਾਂ ਵਿੱਚ ਮਾਤਾ ਜੀ ਹੋਣਾ ਦੇ ਕੋਲ ਚਲਾ ਗਿਆ, ਜਿੱਥੇ ਸਤਿਗੁਰਾਂ ਦੇ ਮਹਿਲ ਸਨ, ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ, ਸਤਿਗੁਰੂ ਜੀ ਦੇ ਮਾਤਾ ਸਰ, ਮਾਤਾ ਗੁਜਰੀ ਜੀ, ਉੱਥੇ ਜਿਹੜਾ ਮਸੰਦ ਸੀ ਚੱਲ ਕੇ ਮਾਤਾਵਾਂ ਕੋਲ ਆ ਗਿਆ।
ਨਾਮ ਤਖਤ ਮਲ ਕਈਐ ਤਾਏ।
ਖਾਲਸਾ ਜੀ, ਇਸ ਮਸੰਦ ਦਾ ਨਾਂ ਸੀ ਤਖਤ ਮਲ। ਇਹ ਜਿਹੜਾ ਮਸੰਦ ਇਸਤਰੀ ਦਾ ਭੇਖ ਬਣਾ ਕੇ ਆਇਆ ਗੁਰੂ ਸਾਹਿਬ ਜੀ ਦੇ ਘਰ, ਮਾਤਾਵਾਂ ਦੇ ਮਹਿਲਾਂ ਵਿੱਚ ਹਾਜ਼ਰ ਹੋਇਆ, ਆਪਣੀ ਜਾਨ ਬਚਾਉਣ ਵਾਸਤੇ, ਸਜ਼ਾ ਤੋਂ ਬਚਣ ਵਾਸਤੇ ਗੁਰੂ ਸਾਹਿਬ ਦਾ ਪੈਰ ਡਰ ਰੱਖ ਕੇ ਇਸਤਰੀ ਦਾ ਭੇਖ ਬਣਾ ਕੇ ਆਇਆ। ਇਹਦਾ ਨਾਮ ਭਾਈ ਤਖਤ ਮਲ ਹੈ।
ਗੁਰ ਤੇ ਧਰਿਓ ਤਰਾਸ ਮਨ ਮਾਏ।
ਸਤਿਗੁਰਾਂ ਦਾ ਬੜਾ ਵੱਡਾ ਭਾਰੀ ਡਰ ਇਹਨੇ ਆਪਣੇ ਮਨ ਚ ਧਾਰਨ ਕੀਤਾ, ਗੁਰੂ ਸਾਹਿਬ ਦਾ ਬੜਾ ਭਾਰੀ ਭੈ ਇਹਨੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੋਇਆ।
ਤਬ ਜੀਤੋ ਸੁੰਦਰੀ ਤਿਸ ਹੇਰਾ।
ਮਾਤਾ ਜੀਤੋ ਜੀ ਕੋਲ, ਮਾਤਾ ਸੁੰਦਰੀ ਜੀ ਦੇ ਕੋਲ ਆ ਗਿਆ, ਔਰ ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ ਨੇ ਇਸ ਮਸੰਦ ਨੂੰ ਵੇਖਿਆ, ਤਖਤ ਮਲ ਨੂੰ ਵੇਖਿਆ,
ਪਰ ਉਹ ਸ਼ਰਨ ਪੈ ਭੀਤ ਬਡੇਰਾ।
ਮਾਤਾ ਜੀਤੋ ਜੀ ਹੁਣਾਂ ਨੇ ਵੇਖਿਆ ਕਿ ਸਾਡੀ ਸ਼ਰਨ ਵਿੱਚ ਪੈ ਗਿਆ, ਗੁਰੂ ਸਾਹਿਬ ਦਾ ਪੈ ਗੁਰੂ ਸਾਹਿਬ ਦਾ ਭਾਰੀ ਡਰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਸਾਡੀ ਸ਼ਰਨ ਵਿੱਚ ਆ ਪਿਆ ਹੈ।
ਰੱਖਿਆ ਕਰਨੇ ਉਚਿਤ ਮਨ ਜਾਨਾ।
ਮਾਤਾ ਜੀ ਹੋਣਾ ਨੇ ਵਿਚਾਰ ਕੀਤੀ ਕਿ ਇਹਦੀ ਰੱਖਿਆ ਕਰਨੀ ਚਾਹੀਦੀ, ਜਿਹੜਾ ਸ਼ਰਨ ਚ ਆ ਜੇ ਉਹਨੂੰ ਬਚਾਉਣਾ ਚਾਹੀਦਾ। ਇਹੀ ਗੁਰੂ ਘਰ ਦਾ ਬਿਰਧ ਹੈ ਕਿ ਸ਼ਰਨ ਆਏ ਨੂੰ ਬਚਾਉਣਾ, ਸ਼ਰਨ ਆਏ ਨੂੰ ਰੱਖਣਾ। ਇਹ ਸਾਡੀ ਸ਼ਰਨ ਵਿੱਚ ਆ ਗਿਆ, ਹੁਣ ਇਹਦੀ ਰੱਖਿਆ ਕਰਨੀ ਚਾਹੀਦੀ ਹੈ।
ਧੀਰਜ ਦੇ ਬੇਤ ਬਖਾਨਾ।
ਉਹ ਮਾਤਾ ਜੀ ਨੇ ਇਹਨੂੰ ਧੀਰਜ ਦੇਣ ਵਾਸਤੇ ਭਾਈ ਤਖਤ ਮੱਲ ਨੂੰ ਇਹਨੂੰ ਹੌਸਲਾ ਦੇਣ ਵਾਸਤੇ ਕਿਹਾ।
ਤਿਆਗ ਦੇ ਤੂੰ ਅਬ ਡਰ ਗਿਣਤੇ, ਹਮ ਪ੍ਰਭ ਸਾਥ ਭਨੈ ਬੋ ਬਿਨਤੇ।
ਮਾਤਾ ਜੀ ਨੇ ਕਿਹਾ ਭਾਈ ਤਖਤ ਮੱਲ, ਤੂੰ ਆਪਣੇ ਮਨ ਦਾ ਜਿਹੜਾ ਡਰ ਹੈ ਨਾ, ਇਹ ਭੈ ਤੂੰ ਆਪਣੇ ਹਿਰਦੇ ਚ ਧਾਰਿਆ ਹੋਇਆ, ਇਹ ਗਿਣਤੀਆਂ ਚਿੰਤਾਵਾਂ ਫਿਕਰ ਇਹ ਹੁਣ ਸਭ ਕੁਝ ਛੱਡ ਦੇ। ਤੇਰੇ ਵੱਲੋਂ ਬੇਨਤੀ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਕਰਾਂਗੇ, ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਤੇਰੇ ਵੱਲੋਂ ਬੇਨਤੀ ਕਰਾਂਗੇ।
ਜਿਉਂ ਕਿਉਂ ਕਰੈ ਬਚਾਵਨ ਤੇਰੋ,
ਕਿਵੇਂ ਕਿਵੇਂ ਕਰਕੇ ਅਸੀਂ ਤੇਰਾ ਬਚਾਅ ਕਰਾਂਗੇ। ਅਸੀਂ ਤੈਨੂੰ ਸਜ਼ਾ ਨਹੀਂ ਦੇਣ ਦਿਆਂਗੇ, ਤੈਨੂੰ ਕਿਸੇ ਤਰ੍ਹਾਂ ਦੀ ਤਾੜਨਾ ਨਹੀਂ ਦੇਣ ਦਿਆਂਗੇ, ਜਿਵੇਂ ਕਿਵੇਂ ਕਰਕੇ ਅਸੀਂ ਤੈਨੂੰ ਬਚਾਵਾਂਗੇ।
ਉਰ ਸਿਮਰੋ ਗੁਰ ਨਾਮ ਬਡੇਰੋ,
ਬਸ ਤੂੰ ਬਹਿ ਕੇ ਸਤਿਗੁਰਾਂ ਦਾ ਨਾਮ ਸਿਮਰ। ਗੁਰੂ ਸਾਹਿਬ ਦਾ ਜੋ ਨਾਮ ਹੈ ਉਸ ਨਾਮ ਦਾ ਸਿਮਰਨ ਕਰ, ਅਸੀਂ ਤੇਰੇ ਵੱਲੋਂ ਤੇਰੀ ਸਿਫਾਰਿਸ਼ ਕਰਾਂਗੇ।
ਇੱਕ ਕੋਸ਼ਟ ਮੈਂ ਤਾਏ ਬਿਠਾਏ, ਗਈ ਇਕੰਤ ਕੰਤ ਕੋ ਪਾਏ।
ਮਾਤਾ ਜੀ ਹੋਣਾ ਨੇ ਭਾਈ ਤਖਤ ਮੱਲ ਨੂੰ ਇੱਕ ਕੋਠੇ ਚ ਬਿਠਾ ਦਿੱਤਾ, ਕਹਿੰਦੇ ਤੂੰ ਇੱਥੇ ਬਹਿ ਜਾ, ਬਾਹਰ ਨਾ ਨਿਕਲੀ, ਕਿਉਂਕਿ ਬਾਹਰ ਜਿਸ ਕਿਸੇ ਵੀ ਮਸੰਦ ਨੂੰ ਸਿੱਖ ਵੇਖਦੇ ਨੇ ਬੰਨ ਕੇ ਮੁਸ਼ਕਾਂ ਬੰਨ ਲੈਂਦੇ ਨੇ ਔਰ ਗੁਰੂ ਸਾਹਿਬ ਜੀ ਕੋਲ ਉਹਨੂੰ ਸਜ਼ਾ ਦਿੰਦੇ ਨੇ ਲਿਆ ਕੇ, ਤੇ ਤੂੰ ਬਾਹਰ ਨਾ ਨਿਕਲੀ, ਇੱਥੇ ਕੋਠੇ ਵਿੱਚ ਬੈਠਾ ਰਹੀ। ਉਹਨੂੰ ਕੋਠੇ ਵਿੱਚ ਬਿਠਾ ਕੇ ਇੱਕ ਤੇ ਵਿੱਚ ਭਾਈ ਤਖਤ ਮੱਲ ਨੂੰ ਮਾਤਾ ਜੀਤੋ ਜੀ ਹੋਣੀ ਤੇ ਮਾਤਾ ਸੁੰਦਰੀ ਜੀ ਸਤਿਗੁਰੂ ਜੀ ਇਕਾਂਤ ਵਿੱਚ ਬੈਠੇ ਸਨ, ਤੋ ਸਤਿਗੁਰਾਂ ਦੇ ਕੋਲ ਜਾ ਕੇ ਮਾਤਾ ਜੀ ਹੋਣਾ ਨੇ
ਹੱਥ ਜੋੜ ਕਰ ਬਿਨਾ ਬਖਾਨੀ,
ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ।
ਸ਼੍ਰੀ ਪ੍ਰਭ ਤੁਮ ਤੇ ਕਛ ਨਾ ਛਾਨੇ।
ਮਾਤਾ ਜੀਤੋ ਜੀ ਬੋਲੇ, ਕਹਿਣ ਲੱਗੇ ਹੇ ਸਤਿਗੁਰੂ ਗਰੀਬ ਨਿਵਾਸ ਜੀ, ਤੁਹਾਡੇ ਤੋਂ ਕੋਈ ਗੱਲ ਲੁਕੀ ਨਹੀਂ ਹੋਈ, ਤੁਸੀਂ ਅੰਤਰਜਾਮੀ ਹੋ, ਜਾਣੀ ਜਾਣ ਹੋ ਮਹਾਰਾਜ, ਤੁਹਾਡੇ ਤੋਂ ਕੁਝ ਵੀ ਨਹੀਂ ਛੁਪਿਆ ਹੋਇਆ।
ਹਿਰਦੈ ਦੀਨ ਹੋਏ ਪਰੈ ਜੋ ਸ਼ਰਨੀ,
ਮਹਾਰਾਜ ਜਿਹੜਾ ਆਪਣੇ ਹਿਰਦੇ ਵਿੱਚ ਦੀਨਤਾਈ ਧਾਰਨ ਕਰਕੇ, ਗਰੀਬੀ ਧਾਰਨ ਕਰਕੇ ਤੁਹਾਡੀ ਸ਼ਰਨ ਵਿੱਚ ਪੈ ਜਾਂਦਾ ਹੈ।
ਤਿਸ ਕੀ ਕਰਨ ਗੋਪਤਾ ਬਰਨੀ,
ਮਹਾਰਾਜ ਉਹਦੀ ਸ਼ਰਨ ਆਏ ਦੀ ਲਾਜ ਰੱਖਣੀ, ਸ਼ਰਨ ਆਏ ਦੇ ਪ੍ਰਣ ਨੂੰ ਰੱਖਣਾ, ਮਹਾਰਾਜ ਇਹ ਤੁਹਾਡਾ ਸਰੂਪ ਹੈ, ਇਹ ਤੁਹਾਡਾ ਵਰਣਨ ਹੈ।
ਇਮ ਉਪਦੇਸ਼ੋ ਅਰ ਪ੍ਰਣ ਧਾਰੋ,
ਮਹਾਰਾਜ ਇਹੀ ਉਪਦੇਸ਼ ਤੁਸੀਂ ਦਿੰਦੇ ਹੋ ਕਿ ਸ਼ਰਨ ਆਏ ਦੀ ਲਾਜ ਰੱਖਣੀ ਹੈ ਤੇ ਮਹਾਰਾਜ ਇਹੀ ਤੁਹਾਡਾ ਪ੍ਰਣ ਹੈ।
ਹੈ ਧਰਮ ਇਮ ਪਰ ਉਪਕਾਰੋ,
ਮਹਾਰਾਜ ਇਸ ਤਰ੍ਹਾਂ ਦਾ ਤੁਹਾਡਾ ਧਰਮ ਹੈ ਔਰ ਤੁਸੀਂ ਮਹਾਨ ਪਰ ਉਪਕਾਰੀ ਹੋ।
ਕਹੇ ਕਾ ਜੋ ਨੀਕੋ ਦੇ ਨੱਕੇ ਦੇ ਉਤੋਂ ਮਸੰਦ ਸਤਰਾ ਚ ਵਿਸ਼ੇਸ਼।
ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਹੁਣ ਕੀ ਕਹੀਏ, ਆ ਵੈਸੇ ਆਪ ਸਭ ਕੁਝ ਜਾਣਦੇ ਹੋ ਪਰ ਫਿਰ ਵੀ ਸਾਡਾ ਦੱਸਣਾ ਫਰਜ਼ ਹੈ ਕਿ ਨੱਕੇ ਦਾ ਜਿਹੜਾ ਦੇਸ਼ ਹੈ, ਨੱਕੇ ਦਾ ਜਿਹੜਾ ਇਲਾਕਾ ਹੈ, ਉਸ ਇਲਾਕੇ ਦਾ ਦੇਸ਼ ਦਾ ਇੱਕ ਮਸੰਦ ਜੋ ਬਹੁਤ ਜ਼ਿਆਦਾ ਡਰਿਆ ਹੋਇਆ, ਜਿਹਦੇ ਮਨ ਵਿੱਚ ਬਹੁਤ ਜ਼ਿਆਦਾ ਭੈ ਹੈ, ਔਰ ਉਹ ਤਰਾਸ ਧਾਰਨ ਕਰਕੇ, ਡਰ ਧਾਰਨ ਕਰਕੇ,
ਧਰ ਤ੍ਰੀਮਤ ਕੋ ਤਨ ਮੈਂ ਬੇਸਾ,
ਉਹਨੇ ਆਪਣੇ ਸਰੀਰ ਤੇ ਇਸਤਰੀਆਂ ਵਾਲੀ ਪੁਸ਼ਾਕ ਪਾ ਲਈ, ਇਸਤਰੀਆਂ ਵਾਲਾ ਭੇਸ ਉਸ ਮਸੰਦ ਨੇ ਆਪਣੇ ਸਰੀਰ ਤੇ ਧਾਰਨ ਕੀਤਾ ਹੈ।
ਅੰਤਪੁਰ ਮੈਂ ਆਨ ਪ੍ਰਵੇਸ਼ਾ,
ਸਾਡੀ ਸ਼ਰਨ ਵਿੱਚ ਆ ਗਿਆ, ਸਾਡਿਆਂ ਮਹਿਲਾਂ ਦੇ ਵਿੱਚ ਉਹ ਸਾਡੇ ਕੋਲ ਸਾਡੀ ਸ਼ਰਨ ਵਿੱਚ ਚੱਲ ਕੇ ਆਇਆ ਹੈ।
ਅਬ ਲੋ ਨਹੀਂ ਸ਼ਮਸ ਮੁਕ ਆਏ, ਤਰਾਸ ਆਪ ਕੋ ਪਾਏ ਗੁਸਾਏ।
ਮਹਾਰਾਜ ਜੀ ਉਹਦੀ ਹਾਲੇ ਉਮਰ ਵੀ ਕੋਈ ਨੀ ਬਹੁਤੀ, ਹਾਲੇ ਚਿਹਰੇ ਤੇ ਉਹਦੇ ਦਾੜੀ ਨਹੀਂ ਆਈ, ਇਸ ਕਰਕੇ ਇਸਤਰੀ ਵਾਲਾ ਭੇਸ ਬਣਾਇਆ ਤੇ ਪਛਾਣ ਨਹੀਂ ਹੁੰਦੀ ਕਿ ਇਸਤਰੀ ਹੈ ਜਾਂ ਪੁਰਖ ਹੈ। ਮਹਾਰਾਜ ਜੀ ਹਾਲੇ ਉਹਦੇ ਚਿਹਰੇ ਤੇ ਦਾੜੀ ਨਹੀਂ ਆਈ, ਉਮਰ ਵੀ ਉਹਦੀ ਛੋਟੀ ਹੈ ਤੇ ਹੈ ਉਹ ਗੁਰੂ ਘਰ ਦਾ ਮਸੰਦ ਹੈ, ਪਰ ਉਹਨੇ ਤੁਹਾਡਾ ਤਰਾਸ, ਤੁਹਾਡਾ ਡਰ इना ज्यादा अपने मन च धारण किया कि इस्त्री वाला भेस धारण करदिया उन्हें शर्म नहीं की, इस्त्री वाला भेख बना लिया, इना ज्यादा तुहाडा त्रास ते डर अपने मन च मन्निया है।
छपियो सदन मैं शरनी परियो।
महाराज हुण ओह घर दे विच साडिया महलां दे विच छुपिया होया और साडी शरण विच पिया है।
ये अपराध बहुत ही करियो।
महाराज जी जे उहने कोई बहुता अपराध भी कीता, वैसे तां उहदा कोई बहुता वड्डा अपराध लगदा नहीं, पर हां महाराज जी जे उहने कोई बहुता भारी अपराध भी कीता है
तो बख्श बे उचित बखानो,
फिर भी महाराज जी उहनू बख्श लेना क्योंकि उह साडी शरण विच आया, मातावां दी शरण विच आया, ते महाराज कृपा करके दया करके ओनू बख्श लेना।
आन हमारे ठिग के गया नो,
साडे कोल आके ओ किग आया है, साडे कोल आके रोया, रो के पुकार करके साडी शरण विच पया। महाराज जे ओदा बहुता अपराध भी होवे तां वी ओनू बख्श लेना।
सुन कर कर्म मसंद जो कीन, बिगसे सतगुर बख्शो दीन।
जदों तख्त मल मसंद दा महाराज जी ने नके दे देश दे मसंद दा एक कर्म सुनिया ना, भी ओ तां इस्त्रियां वाला भेस बना के आ गया गुरु घर विच लुकदा लुकाउंदा। महाराज जी हस पए, गुरु कहल कीता रे जी मुस्कुरा पए, ते हस के महाराज जी सच्चे पातशाह जी ने नके तो आए हुए इस मसंद तख्त मल नू बख्श लिया।
अब लो सुनी जाए तिन रीत।
खालसा जी भाई संतोख सिंह जी दे समय तख्त मल दी गद्दी चलदी सी, तख्त मल दी जड़ी संपर्दा सी ओ चलदी सी। भाई साहब जी दसदे ने कहंदे हाले भी उस नके दे इलाके दे विच जेड़ा उस गद्दी दे उत्ते तख्त मल दी गद्दी दे उत्ते बैठदा है,
गादी बैठत है इस रीत।
जदों गद्दी दे उत्ते इस रीत नाल बैठदा कोई भी बंदा उस गद्दी ते बैठदा है।
एक बार त्रिया बेस बनावे, मस्तक टेक फिर उतरावे।
एक बार जरूर इस्त्री दा भेख धारण करके गुरु साहब नू मत्था टेकदे ने, गुरु ग्रंथ साहब नू मथा टेक के फिर इस्त्री वाला भेस ला के फिर गद्दी ते बैठदे ने। भाई साहब कहंदे हाले भी उहनां विच रीत है मर्यादा है कि जेड़ा भी तख्त मल दी गद्दी ते बैठदा है ਉਹ ਹਾਲੇ ਵੀ ਇਸਤਰੀ ਵਾਲਾ ਭੇਖ ਬਣਾ ਕੇ ਫਿਰ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਨੇ, ਨਮਸਕਾਰ ਕਰਕੇ ਫਿਰ ਉਹ ਆਪਣਾ ਉਹ ਇਸਤਰੀਆਂ ਵਾਲਾ ਭੇਸ ਉਤਾਰਦੇ ਹਨ।
ਇਸ ਬਿਦ ਕੇ ਚਿਤ ਡਰਤ ਮਸੰਦ।
ਇਸ ਪ੍ਰਕਾਰ ਨਾਲ ਖਾਲਸਾ ਜੀ ਕਈ ਮਸੰਦ ਬਹੁਤ ਜ਼ਿਆਦਾ ਡਰ ਰਹੇ ਨੇ, ਕਈਆਂ ਦੇ ਮਨਾਂ ਵਿੱਚ ਬਹੁਤ ਜ਼ਿਆਦਾ ਡਰ ਤੇ ਭੈ ਹੈ।
ਕਰਨ ਪਰੇ ਸ਼ਰਧਾਲੂ ਬਿਲੰਦ,
ਜਿਨ੍ਹਾਂ ਦੇ ਮਨ ਵਿੱਚ ਗੁਰੂ ਸਾਹਿਬ ਪ੍ਰਤੀ ਸ਼ਰਧਾ ਭਾਵਨਾ ਸੀ ਉਹ ਚੱਲ ਕੇ ਸਤਿਗੁਰਾਂ ਦੀ ਸ਼ਰਨ ਚ ਪੈ ਗਏ, ਦੌੜ ਕੇ ਆਪੇ ਹੀ ਸ਼ਰਨ ਚ ਆ ਗਏ ਆਪਣਾ ਆਪ ਬਚਾਉਣ ਵਾਸਤੇ।
ਉਹ ਬਖਸ਼ੇ ਭੇ ਗੁਰ ਅਨੁਸਾਰੀ,
ਜਿਹੜੇ ਸਤਿਗੁਰਾਂ ਦੇ ਅਨੁਸਾਰੀ ਹੋ ਗਏ, ਮਹਾਰਾਜ ਜੀ ਦੇ ਅਧੀਨ ਹੋ ਗਏ, ਕਲਗੀਧਰ ਜੀ ਨੇ ਉਹਨਾਂ ਮਸੰਦਾਂ ਨੂੰ ਬਖਸ਼ ਲਿਆ, ਉਹਨਾਂ ਨੂੰ ਮਹਾਰਾਜ ਜੀ ਨੇ ਬਖਸ਼ ਦਿੱਤਾ।
ਤਾਜੇ ਹੰਕਾਰ ਸੁਮਤ ਉਧਾਰੇ,
ਉਹਨਾਂ ਮਸੰਦਾਂ ਨੇ ਆਪਣੇ ਹਿਰਦੇ ਦਾ ਹੰਕਾਰ ਛੱਡ ਕੇ ਗੁਰਮਤ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ।
ਮੈਂ ਅਪਰਾਧ ਪ੍ਰਥਮ ਸਮ ਕਰਿਓ,
ਉਹਨਾਂ ਨੂੰ ਕਹਿ ਦਿੱਤਾ ਕਿ ਪਹਿਲਾਂ ਸਮਾਨ ਹੁਣ ਕਿਸੇ ਨੇ ਕੋਈ ਅਪਰਾਧ ਨਹੀਂ ਕਰਨਾ, ਸਭ ਨੂੰ ਸੁਚੇਤ ਕਰ ਦਿੱਤਾ ਔਰ ਉਹ ਮਸੰਦ ਹੁਣ ਸੁਚੇਤੀ ਦੇ ਨਾਲ ਸੇਵਾ ਕਰਦੇ ਨੇ। ਪਹਿਲਾਂ ਸਮਾਨ ਕੋਈ ਵੀ ਮਸੰਦ ਕੋਈ ਅਪਰਾਧ ਨਹੀਂ ਕਰਦਾ।
ਸਿੱਖੀ ਭਾਉ ਭਲੇ ਚਿਤ ਧਰਿਓ,
ਔਰ ਗੁਰੂ ਕੀ ਸਿੱਖੀ ਦੀ ਭਾਵਨਾ ਆਪਣੇ ਹਿਰਦੇ ਵਿੱਚ ਭਲੀ ਪ੍ਰਕਾਰ ਨਾਲ ਇਹਨਾਂ ਮਸੰਦਾਂ ਨੇ ਧਾਰਨ ਕੀਤੀ ਹੈ।
ਕਿਉਂ ਪਈ ਇੱਕ ਦਿਨ ਆਲਮ ਸਿੰਘ ਨਜ਼ੀਕਾ, ਬੈਠੇ ਸਭਾ ਲਗੀ ਜੈ ਨਿਕਾ।
ਇੱਕ ਦਿਨ ਦਾ ਬਚਨ ਹੈ ਕਿ ਕਲਗੀਧਰ ਪਾਤਸ਼ਾਹ ਜੀ ਦੀ ਸਭਾ ਲੱਗੀ ਹੋਈ, ਦੀਵਾਨ ਲੱਗਾ ਹੋਇਆ, ਤੇ ਭਾਈ ਸਾਹਿਬ ਭਾਈ ਆਲਮ ਸਿੰਘ ਜੀ ਨੱਚਣਾ ਮਹਾਰਾਜ ਜੀ ਦੇ ਕੋਲ ਬੈਠੇ ਸਨ। ਭਾਈ ਆਲਮ ਸਿੰਘ ਜੀ ਸਤਿਗੁਰਾਂ ਦੇ ਹਰ ਵੇਲੇ ਨਿਕਟ ਰਹਿੰਦੇ ਸਨ, ਤੋ ਭਾਈ ਆਲਮ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਬੈਠੇ ਸਨ।
ਗੁਰੂ ਸੁਨਾਵਨ ਹੇਤ ਬਖਾਨਾ,
ਮਹਾਰਾਜ ਜੀ ਬੋਲੇ ਭਾਈ ਆਲਮ ਸਿੰਘ ਨੂੰ ਕਹਿਣ ਲੱਗੇ,
ਨੱਕੇ ਬਿਖੇ ਮਸੰਦ ਮਾਨਾ।
ਮਹਾਰਾਜ ਜੀ ਕਹਿੰਦੇ ਬਈ ਨੱਕੇ ਦੇ ਵਿੱਚ ਬੜਾ ਵੱਡਾ ਮਸੰਦ ਹੈ ਇੱਕ ਗੁਰੂ ਘਰ ਦਾ ਜੋ ਨੱਕੇ ਦੇ ਇਲਾਕੇ ਚ ਰਹਿੰਦਾ ਹੈ।
ਫੇਰੂ ਨਾਮ ਅਧਿਕ ਧਨ ਪਾਵੇ, ਤਿਸੀ ਦੇ ਸ਼ਰਾਰ ਕਾਲਾ।
ਉਹਦਾ ਨਾਮ ਭਾਈ ਫੇਰੂ ਹੈ, ਜਿਹੜਾ ਨੱਕੇ ਦੇ ਇਲਾਕੇ। ਇੱਕ ਤਾਂ ਤਖ਼ਤ ਮਲ ਸੀ, ਉਹ ਤਾਂ ਆ ਗਿਆ ਸ਼ਰਨ ਵਿੱਚ, ਪਰ ਮਹਾਰਾਜ ਜੀ ਕਹਿੰਦੇ ਇੱਕ ਦੂਸਰਾ ਮਸੰਦ ਵੀ ਹੈ, ਨੱਕੇ ਦੇ ਇਲਾਕੇ ਦੇ ਵਿੱਚ ਰਹਿੰਦਾ, ਉੱਥੋਂ ਦੀ ਸੰਗਤ ਕੋਲੋਂ ਮਾਇਆ ਉਗਰਾਉਂਦਾ, ਦਸਵੰਧ ਦੀ ਮਾਇਆ ਇਕੱਠੀ ਕਰਦਾ ਹੈ। ਬੜਾ ਵੱਡਾ ਮਸੰਦ ਹੈ ਤੇ ਪੁਰਾਣਾ ਮਸੰਦ ਹੈ, ਔਰ ਉਹਦਾ ਨਾਮ ਭਾਈ ਫੇਰੂ ਹੈ।
ਤੁਸੀਂ ਦੇਸ਼ ਰਹਿ ਰਖਾਵੇ,
ਉਸੇ ਦੇਸ਼ ਦੇ ਵਿੱਚ ਨੱਕੇ ਦੇ ਇਲਾਕੇ ਦੇ ਵਿੱਚ ਭਾਈ ਫੇਰੂ ਰਹਿੰਦਾ ਹੈ, ਔਰ ਬੜੀ ਖੁਸ਼ੀ ਨਾਲ ਆਨੰਦ ਨਾਲ ਰਹਿ
ਰਿਹਾ ਹੈ। ਆਯੋ
ਸਾਰੇ ਮਸੰਦ ਆ ਗਏ ਨੇ ਸਾਡੇ ਕੋਲ, ਪਰ ਭਾਈ ਫੇਰੂ ਨਹੀਂ ਆਇਆ। ਮਹਾਰਾਜ ਜੀ ਕਹਿੰਦੇ ਜਿਹੜੇ ਮਸੰਦ ਸੀ ਇੱਥੋਂ ਤੱਕ ਕਿ ਜਿਹੜੇ ਨੱਕੇ ਦੇ ਹੋਰ ਮਸੰਦ ਸੀ ਉਹ ਵੀ ਆ ਗਏ ਨੇ ਤਖ਼ਤ ਮਲ ਵਰਗੇ ਸਾਰੇ ਸ਼ਰਨ ਵਿੱਚ, ਪਰ ਭਾਈ ਫੇਰੂ ਜਿਹੜਾ ਗੁਰੂ ਘਰ ਦਾ ਵੱਡਾ ਮਸੰਦ ਹੈ, ਗੁਰੂ ਹਰਿ ਰਾਏ ਸਾਹਿਬ ਦੇ ਸਮੇਂ ਦਾ ਮਸੰਦ ਹੈ, ਉਹ ਹਾਲੇ ਤੱਕ ਗੁਰੂ ਘਰ ਵਿੱਚ ਨਹੀਂ ਆਇਆ, ਸਾਡੀ ਸ਼ਰਨ ਵਿੱਚ ਨਹੀਂ ਆਇਆ।
ਹੋਏ ਦੀਨ ਨੈ ਨਿਜ ਬਖਸ਼ਾਇਓ,
ਉਹ ਦੀਨ ਹੋ ਕੇ ਸਾਡੀ ਸ਼ਰਨ ਚ ਨਹੀਂ ਆਇਆ, ਸਾਰੇ ਮਸੰਦਾਂ ਨੇ ਆਪਣਾ ਆਪ ਬਖਸ਼ਾਇਆ, ਪਰ ਭਾਈ ਫੇਰੂ ਆ ਕੇ ਸਾਡੀ ਸ਼ਰਨ ਚ ਹਾਜ਼ਰ ਨਹੀਂ ਹੋਇਆ, ਉਹਨੇ ਆ ਕੇ ਆਪਣਾ ਆਪ ਸਾਡੇ ਕੋਲੋਂ ਨਹੀਂ ਬਖਸ਼ਾਇਆ।
ਪਈ ਮਸੰਦਨ ਏਤ ਕੁਮਾਰਾ, ਸੁਣ ਕਰ ਨਹੀਂ ਤਰਾ ਤੁਰ ਧਾਰਾ।
ਮਸੰਦਾਂ ਨੂੰ ਇੰਨੀ ਮਾਰ ਪਈ ਆ, ਇੰਨੀ ਸਜਾਵਾਂ ਦਿੱਤੀਆਂ ਨੇ ਮਸੰਦਾਂ ਨੂੰ, ਪਰ ਭਾਈ ਫੇਰੂ ਨੂੰ ਹਾਲੇ ਤੱਕ ਡਰ ਨਹੀਂ ਆਇਆ ਸਾਡਾ, ਉਹ ਨਹੀਂ ਡਰਿਆ ਮਨ ਵਿੱਚ। ਮਸੰਦਾਂ ਨੂੰ ਇੰਨੀ ਮਾਰ ਪਈ ਵੇਖ ਕੇ ਉਹਦੇ ਮਨ ਚ ਡਰ ਨਹੀਂ ਆਇਆ, ਕਿ ਡਰ ਕਰਕੇ ਸਾਡੀ ਸ਼ਰਨ ਵਿੱਚ ਹਾਲੇ ਤੱਕ ਹਾਜ਼ਰ ਨਹੀਂ ਹੋਇਆ।
ਤਬ ਸਤਿਗੁਰ ਸਿੱਖ ਪੰਜ ਪਠਾਏ,
ਮਹਾਰਾਜ ਜੀ ਨੇ ਹੁਕਮ ਕੀਤਾ, ਉਸੇ ਵਕਤ ਪੰਜ ਸਿੱਖ ਤਿਆਰ ਬਰ ਤਿਆਰ ਜਿਹੜੇ ਸੂਰਮੇ ਯੋਧੇ ਸਨ ਉਹਨਾਂ ਨੂੰ ਮਹਾਰਾਜ ਜੀ ਨੇ ਭੇਜਿਆ ਕਿ ਤੁਸੀਂ ਨੱਕੇ ਦੇਸ਼ ਜਾਓ।
ਬਿਨਾਂ ਬਿਲਮ ਤਿਸ ਗਈ ਹੈ ਜਾਏ,
ਮਹਾਰਾਜ ਜੀ ਕਹਿੰਦੇ ਬਿਨਾਂ ਦੇਰੀ ਤੋਂ ਨੱਕੇ ਦੇਸ਼ ਜਾਓ ਤੇ ਜਾ ਕੇ ਭਾਈ ਫੇਰੂ ਨੂੰ ਬੰਨ ਲਓ, ਜਾ ਕੇ
ਕਰ ਬੰਧਨ ਕੋ ਦੋਨੋ ਹੱਥ,
ਉਹਨੂੰ ਜਾ ਕੇ ਪਕੜ ਲਓ, ਉਹਦੇ ਹੱਥ ਬੰਨ ਲਓ ਪਿਛਲੇ ਪਾਸੇ, ਪਿਛਲੇ ਪਾਸੇ ਉਹਦੀਆਂ ਬਾਹਾਂ ਜਿਹੜੀਆਂ ਮੁਸ਼ਕਾਂ ਨੇ ਉਹ ਬੰਨ ਲੈਣੀਆਂ ਜਾਂਦਿਆਂ ਸਾਰ।
ਪਕੜੋ ਸ਼ਮਸ ਓਜ ਕੇ ਸਾਥ,
ਉਹਦੀ ਦਾੜੀ ਫੜ ਲੈਣੀ, ਦਾੜੀ ਫੜ ਕੇ ਨਾ ਜ਼ੋਰ ਦੇ ਨਾਲ ਖਿੱਚਦਿਆਂ ਹੋਇਆ ਸਾਡੇ ਕੋਲ ਲੈ ਕੇ ਆਉਣਾ।
ਬੈਠੇ ਉੱਠੇ ਹੋਏ ਜਿਸ ਬੇਸ,
ਜਿਹੋ ਜੇ ਬੇਸ ਵਿੱਚ ਵੀ ਉਹ ਬੈਠਾ ਹੋਵੇ ਭਾਵੇਂ ਖਲੋਤਾ ਹੋਵੇ, ਜਾਂਦੇ ਨੂੰ ਤੁਸੀਂ ਜਾ ਕੇ ਬੰਨ ਲੈਣਾ, ਬਾਹਾਂ ਮੁਸ਼ਕਾਂ ਪਿੱਛੇ ਬੰਨ ਲੈਣੀਆਂ ਨੇ, ਦਾੜੀ ਤੋਂ ਫੜ ਕੇ ਫਿਰ ਸਾਡੇ ਕੋਲ ਉਹਨੂੰ ਲੈ ਕੇ ਆਉਣਾ ਹੈ।
ਅਮਟਿਕ ਆਨੋ ਜਲਦ ਵਿਸ਼ੇਸ਼,
ਜਿੰਨਾ ਛੇਤੀ ਹੋ ਸਕੇ, ਜਿੰਨਾ ਜਲਦੀ ਹੋ ਸਕੇ ਸਾਡੇ ਕੋਲ ਲਿਆ ਕੇ ਉਹਨੂੰ ਪੇਸ਼ ਕਰਨਾ, ਸਾਡੇ ਕੋਲ ਲਿਆ ਕੇ ਉਹਨੂੰ ਹਾਜ਼ਰ ਕਰਨਾ ਹੈ।
ਲਿਖਿਓ ਹੁਕਮਨਾਮਾ ਬਿਦ ਸੋਏ, ਲੈ ਕਰ ਚਲੇ ਉਤਾਇਲ ਹੋਏ।
ਜਨਕੀਧਰ ਜੀ ਨੇ ਇਹ ਹੁਕਮਨਾਮਾ ਵੀ ਲਿਖ ਦਿੱਤਾ ਕਿ ਭਾਈ ਫੇਰੂ ਦੀਆਂ ਮੁਸ਼ਕਾਂ ਬੰਨ ਕੇ ਦਾੜੀ ਤੋਂ ਫੜ ਕੇ ਲਿਆਓ, ਤਾਂ ਜੋ ਕੱਲ ਨੂੰ ਕੋਈ ਇਹ ਨਾ ਕਹੇ ਕਿ ਗੁਰੂ ਸਾਹਿਬ ਦਾ ਹੁਕਮ ਹੈ ਵੀ ਸੀ ਕਿ ਨਹੀਂ। ਮਹਾਰਾਜ ਜੀ ਨੇ ਹੁਕਮਨਾਮਾ ਲਿਖ ਕੇ ਉਹਦੇ ਤੇ ਆਪਣੀ ਘਰ ਦੀ ਮੋਹਰ ਲਾ ਦਿੱਤੀ, ਔਰ ਉਹ ਹੁਕਮਨਾਮਾ ਦੇ ਕੇ ਪੰਜਾਂ ਸਿੱਖਾਂ ਨੂੰ ਭੇਜਿਆ। ਉਹ ਲੈ ਕੇ ਹੁਕਮਨਾਮਾ ਬੜੀ ਛੇਤੀ ਨਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਪੰਜੇ ਸਿੱਖ ਨੱਕੇ ਦੇਸ਼ ਨੂੰ ਚੱਲ ਪਏ।
ਜਥਾ ਕਰਮ ਮਗ ਉਲੰਘਨ ਕਰੇ,
ਜਥਾ ਕਰਮ ਰਸਤੇ ਦਾ ਪੈਂਡਾ ਲਗਾਤਾਰ ਚੱਲਦਿਆਂ ਸਿੱਖਾਂ ਨੇ ਤੈਅ ਕੀਤਾ ਹੈ,
ਦੇਸ਼ ਦੁਆਬਾ ਚੱਲ ਕਰ ਚਲੇ,
ਦੁਆਬਾ ਦੇਸ਼ ਜਿਹੜਾ ਸੀ ਉਹ ਲੰਘ ਕੇ ਗਏ ਹਨ।
ਪੁਨ ਮਾਝੇ ਕੋ ਲੰਘਤ ਬਏ,
ਦੁਆਬੇ ਤੋਂ ਬਾਅਦ ਫਿਰ ਮਾਝੇ ਦਾ ਇਲਾਕਾ ਜਿਹੜਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਉਹ ਲੰਘ ਕੇ ਗਏ ਹਨ।
ਕੀਤਕ ਮਜਲੇ ਅਗਾਰੀ ਗਏ,
ਇਸ ਤਰ੍ਹਾਂ ਮਾਝੇ ਦਾ ਇਲਾਕਾ ਲੰਘ ਕੇ ਜਦੋਂ ਕੁਝ ਕੁ ਮਜਲਾਂ ਅੱਗੇ ਗਏ ਹਨ,
ਪਹੁੰਚੇ ਜਾਏ ਹੁਤੋ ਜੈ ਡੇਰਾ, ਫੇਰੂ ਸਾਧ ਮਸੰਦ ਬਡੇਰਾ।
ਚੱਲ ਕੇ ਪੰਜੇ ਸਿੱਖ ਉੱਥੇ ਪਹੁੰਚੇ ਨੇ ਜਿੱਥੇ ਭਾਈ ਫੇਰੂ ਸਾਧ ਦਾ ਡੇਰਾ ਸੀ। ਇਹ ਭਾਈ ਫੇਰੂ ਨੂੰ ਮਸੰਦ ਵੀ ਕਹਿੰਦੇ ਸੀ, ਸਾਧ ਵੀ ਕਹਿੰਦੇ ਸੀ, ਬੜੀ ਸਾਧਨਾ ਵਾਲਾ ਬੰਦਗੀ ਵਾਲਾ ਸਾਧੂ ਸੀ ਕਹਿੰਦੇ, ਇਸ ਕਰਕੇ ਫੇਰੂ ਸਾਧ ਮਸੰਦ ਬਡੇਰਾ। ਜਿੱਥੇ ਭਾਈ ਫੇਰੂ ਸਾਧ ਮਸੰਦ ਦਾ ਘਰ ਸੀ, ਡੇਰਾ ਸੀ, ਉੱਥੇ ਪੰਜੇ ਸਿੱਖ ਚੱਲ ਕੇ ਆਏ ਹਨ।
ਕਰ ਤੂੰ ਬੀਲੇ ਕਰ ਤਿਸ ਕਾਲਾ,
ਉਸ ਵਕਤ ਭਾਈ ਫੇਰੂ ਜੀ ਆਪਣੇ ਡੇਰੇ ਚ ਨਾ ਹੱਥ ਵਿੱਚ ਇੱਕ ਤੂੰਬੀ ਫੜੀ ਹੋਈ ਸੀ, ਉਹ ਤੂੰਬੀ ਹੱਥ ਵਿੱਚ ਪਕੜ ਕੇ ਲੈ ਕੇ
ਜਾਤ ਹੋਤੋ ਉਦਿਆਨ ਬਿਸਾਲਾ
ਜੰਗਲ ਵੱਲ ਜਾ ਰਹੇ ਸਨ। ਭਾਈ ਫੇਰੂ ਜੀ ਆਪਣੇ ਡੇਰੇ ਚੋਂ ਨਿਕਲ ਕੇ ਹੱਥ ਚ ਤੂੰਬੀ ਫੜੀ ਹੋਈ, ਜਦੋਂ ਪੰਜ ਸਿੱਖ ਆਏ ਨਾ ਡੇਰੇ ਕੋਲ ਤੇ ਤੂੰਬੀ ਫੜੀ ਹੋਈ, ਭਾਈ ਫੇਰੂ ਨੇ ਡੇਰੇ ਤੋਂ ਨਿਕਲ ਕੇ ਜੰਗਲ ਨੂੰ ਜਾ ਰਹੇ ਸਨ।
ਮਾਰਗ ਬਿਕੈ ਸਿੱਖ ਮਿਲ ਪਰੇ ਦਇਓ ਹੁਕਮ ਨਾਮਾ ਕਰ ਖਰੇ।
ਰਸਤੇ ਵਿਚ ਹੀ ਭਾਈ ਫੇਰੂ ਨੂੰ ਉਹ ਸਿੱਖ ਆ ਮਿਲੇ। ਹਾਲੇ ਭਾਈ ਫੇਰੂ ਜੀ ਨਿਕਲੇ ਹੀ ਸਨ ਡੇਰੇ ਤੋਂ, ਜਾ ਹੀ ਰਹੇ ਸਨ ਜੰਗਲ ਵੱਲ ਨੂੰ, ਤੇ ਰਸਤੇ ਵਿਚ ਹੀ ਉਹ ਸਿੱਖ ਮਿਲੇ ਪੰਜੇ ਆਨੰਦਪੁਰ ਸਾਹਿਬ ਤੋਂ ਆਏ ਹੋਏ। ਉਹਨਾਂ ਨੇ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਭਾਈ ਫੇਰੂ ਨੂੰ ਦਿੱਤਾ ਹੈ।
ਮਸਤਕ ਟੇਕ ਲਿਓ ਨਿਜ ਹਾਥ ਕਹਾਂ ਲਿਖਿਓ ਕਲਗੀ ਤਰਨਾਥ।
ਮੱਥਾ ਟੇਕਿਆ ਹੁਕਮਨਾਮੇ ਨੂੰ ਭਾਈ ਫੇਰੂ ਨੇ, ਗੁਰੂ ਕਾ ਹੁਕਮ ਆਇਆ, ਗੁਰੂ ਸਾਹਿਬ ਦੇ ਹੁਕਮਨਾਮੇ ਨੂੰ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਪੁੱਛਦੇ ਕਹਿੰਦੇ ਗੁਰੂ ਕੇ ਸਿੱਖੋ, ਗੁਰੂ ਨੇ ਕੀ ਹੁਕਮ ਭੇਜਿਆ, ਕਲਗੀਧਰ ਜੀ ਨੇ ਕੀ ਹੁਕਮ ਜਾਰੀ ਕਰਕੇ ਭੇਜਿਆ ਹੈ।
ਪੱਠਿਓ ਜਬੈ ਸੋ ਹਿਤ ਕਰ ਮਾਨਿਓ,
ਜੋ ਉਹਨਾਂ ਨੇ ਹੁਕਮ ਭੇਜਿਆ ਹੈ ਮੈਂ ਹਿਤ ਕਰਕੇ ਮੰਨਾਂਗਾ।
ਹੱਥ ਜੋੜ ਤਿੰਨ ਸੰਗ ਬਰਖਾਨਿਓ,
ਹੱਥ ਜੋੜ ਕੇ ਉਸ ਵਕਤ ਭਾਈ ਫੇਰੂ ਜੀ ਬੋਲੇ, ਉਹਨਾਂ ਸਿੱਖਾਂ ਨੂੰ ਕਹਿਣ ਲੱਗੇ,
ਜਿਮ ਸਤ ਗੁਰ ਕੀ ਆਏ ਸੋਏ ਸੋ ਬਿਦ ਕਰੀਏ ਸੰਤ ਨਾ ਕੋਈ।
ਹਾਂ, ਜਿਵੇਂ ਤੁਹਾਨੂੰ ਗੁਰੂ ਸਾਹਿਬ ਦਾ ਹੁਕਮ ਹੈ ਤੁਸੀਂ ਉਸੇ ਤਰ੍ਹਾਂ ਕਰੋ। ਭਾਈ ਫੇਰੂ ਜੀ ਨਾ ਪੰਜਾਂ ਸਿੱਖਾਂ ਨੂੰ ਕਹਿੰਦੇ ਜਿਵੇਂ ਤੁਹਾਨੂੰ ਗੁਰੂ ਪਾਤਸ਼ਾਹ ਦਾ ਹੁਕਮ ਹੈ ਤੁਸੀਂ ਉਸੇ ਤਰ੍ਹਾਂ ਕਰੋ, ਸਤਿਗੁਰਾਂ ਦੇ ਹੁਕਮ ਨੂੰ ਨਿਰਸੰਦੇਹ ਹੋ ਕੇ ਮੰਨੋ, ਕੋਈ ਮਨ ਚ ਸੰਸਾ ਨਾ ਕਰੋ।
ਤਬ ਸਿੱਖਣ ਲੱਗ ਸਾਧ ਮਹਾਨਾ,
ਸਿੱਖਾਂ ਨੇ ਵੇਖਿਆ ਵੀ ਇਹ ਤਾਂ ਆਮ ਮਸੰਦਾਂ ਵਰਗਾ ਮਸੰਦ ਨਹੀਂ ਹੈ, ਇਹ ਤਾਂ ਸਾਧੂ ਹੈ, ਕੋਈ ਬੰਦਗੀ ਵਾਲੀ ਰੂਹ ਹੈ, ਹੈ ਤਾਂ ਮਸੰਦ ਹੀ ਗੁਰੂ ਘਰ ਦਾ ਪਰ ਇਹ ਸਾਧੂ ਹੈ, ਬੰਦਗੀ ਵਾਲਾ ਹੈ।
ਸੁਣੋ ਕਾਨ ਜਿਮ ਹੁਕਮ ਬਖਾਨਾ,
ਉਹ ਸਿੱਖ ਬੋਲੇ ਭਾਈ ਫੇਰੂ ਨੂੰ ਕਹਿੰਦੇ ਭਾਈ ਫੇਰੂ ਜੀ ਸੁਣੋ, ਜੋ ਹੁਕਮ ਸਾਨੂੰ ਗੁਰੂ ਕਲਗੀਧਰ ਜੀ ਨੇ ਕੀਤਾ ਹੈ ਸੁਣੋ।
ਬੰਧਨ ਕਰਕੇ ਹੱਥ ਤਿਆਰੇ ਸ਼ਮਸ ਹੋਏਗੀ ਹੱਥ ਹਮਾਰੇ।
ਕਲਗੀਧਰ ਦਾ ਹੁਕਮ ਹੈ ਕਿ ਭਾਈ ਫੇਰੂ ਦੀਆਂ ਮੁਸ਼ਕਾਂ ਬੰਨ ਲੈਣੀਆਂ, ਪਿੱਛੇ ਤੁਹਾਡੀਆਂ ਮੁਸ਼ਕਾਂ ਬੰਨ ਲੈਣੀਆਂ ਨੇ ਅਸੀਂ, ਔਰ ਤੁਹਾਡੀ ਦਾੜੀ ਸਾਡੇ ਹੱਥਾਂ ਵਿੱਚ ਹੋਵੇਗੀ, ਔਰ ਤੁਹਾਨੂੰ ਇਸ ਪ੍ਰਕਾਰ ਨਾਲ ਇਸ ਤਰੀਕੇ ਨਾਲ ਦਾੜੀ ਤੋਂ ਪਕੜ ਕੇ ਮੁਸ਼ਕਾਂ ਬੰਨ ਕੇ ਲੈ ਕੇ ਜਾਣ ਦਾ ਹੁਕਮ ਹੈ।
ਆਨੰਦਪੁਰ ਲਗਲੇ ਕਰ ਚਲੇ,
ਆਨੰਦਪੁਰ ਸਾਹਿਬ ਤੱਕ ਇਸੇ ਤਰ੍ਹਾਂ ਤੁਹਾਨੂੰ ਲੈ ਕੇ ਜਾਣ ਦਾ ਹੁਕਮ ਹੈ।
ਚਾਹੇ ਸੁਕਰੇ ਗੁਰੂ ਜਬ ਮਿਲੇ,
ਹੁਣ ਅੱਗੇ ਜਦੋਂ ਸਤਿਗੁਰਾਂ ਕੋਲ ਤੁਸੀਂ ਜਾਓਗੇ, ਅੱਗੇ ਗੁਰੂ ਦੀ ਮਰਜ਼ੀ ਹੈ, ਉਹ ਜੋ ਚਾਹਣਗੇ ਉਸੇ ਤਰ੍ਹਾਂ ਕਰਨਗੇ, ਉਹਨਾਂ ਦੀ ਮਰਜ਼ੀ ਕਿ ਉਹ ਕੀ ਕਰਦੇ ਹਨ।
ਸੁਣ ਗੁਰ ਹੁਕਮ ਸਾਧ ਸ਼ੁਭ ਫੇਰੋ ਹੱਥ ਜੋੜ ਬੋਲਿਓ ਤਿਸ ਬੇਰੋ।
ਜਦੋਂ ਸਿੱਖਾਂ ਨੇ ਗੁਰੂ ਦਾ ਹੁਕਮ ਸੁਣਾਇਆ, ਸੁਣ ਕੇ ਭਾਈ ਫੇਰੂ ਨੇ ਹੱਥ ਜੋੜ ਲਏ, ਹੱਥ ਜੋੜ ਕੇ ਭਾਈ ਫੇਰੂ ਜੀ ਬੜੇ ਪਿਆਰ ਨਾਲ ਸਿਰ ਨੀਵਾਂ ਕਰਕੇ ਉਹਨਾਂ ਪੰਜਾਂ ਸਿੱਖਾਂ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ,
ਮੈਂ ਨਿਤ ਗੁਰ ਆਏ ਸੀ ਅਨਸਾਰੇ।
ਕਹਿਣ ਲੱਗੇ, ਹੇ ਗੁਰੂ ਕੇ ਸਿੱਖੋ, ਮੈਂ ਨਿਤ ਗੁਰੂ ਦੇ ਹੁਕਮ ਵਿੱਚ ਹਾਂ, ਮੈਂ ਨਿਤ ਗੁਰੂ ਦੀ ਆਗਿਆ ਵਿੱਚ ਹਾਂ।
ਕਰੋ ਤਥਾ ਪ੍ਰਭ ਜਥਾ ਉਚਾਰੇ,
ਤੁਸੀਂ ਉਸੇ ਤਰ੍ਹਾਂ ਕਰੋ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ, ਤੁਸੀਂ ਪਰਵਾਹ ਨਾ ਕਰੋ, ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ ਨਾ ਉਸੇ ਤਰ੍ਹਾਂ ਤੁਸੀਂ ਮੇਰੇ ਨਾਲ ਕਰੋ।
ਮੈਂ ਕਿਤੇ ਪਲਾਇਨ ਹੋਵੋ ਬਨ ਕੈਦੀ ਬਰ ਦਰਸ਼ਨ ਜੋ,
ਮੈਂ ਕਿਤੇ ਪਲਾਇਨ ਨਹੀਂ ਹੋਵਾਂਗਾ, ਮੈਂ ਕਿਤੇ ਭੱਜਾਂਗਾ ਨਹੀਂ, ਮੈਨੂੰ ਬੰਨ ਕੇ ਲੈ ਚੱਲੋ, ਮੈਂ ਕੈਦੀ ਬਣ ਕੇ, ਗੁਰੂ ਦਾ ਕੈਦੀ ਬਣ ਕੇ ਗੁਰੂ ਦੇ ਦਰਸ਼ਨ ਕਰਾਂਗਾ, ਗੁਰੂ ਦੀ ਕੈਦ ਵਿੱਚ ਹੋ ਕੇ ਗੁਰੂ ਦੇ ਦਰਸ਼ਨ ਕਰਾਂਗਾ।
ਮੈਂ ਬਿਰਮਿਓ ਇਤ ਗਇਓ ਨਾ ਪਾਸ,
ਮੇਰਾ ਬੜਾ ਅਪਰਾਧ ਹੈ ਕਿ ਮੈਂ ਇੱਥੇ ਉਲਝਿਆ ਰਿਹਾ, ਇਧਰ ਲੱਗਾ ਰਿਹਾ, ਮੈਂ ਗੁਰੂ ਸਾਹਿਬ ਦੀ ਸ਼ਰਨ ਵਿੱਚ ਨਹੀਂ ਗਿਆ।
ਤਿਆਗਿਓ ਧਰਮ ਧਰੈ ਜੋ ਦਾਸ,
ਹਾਂ ਮੈਂ ਜਿਹੜਾ ਦਾਸ ਦਾ ਧਰਮ ਹੁੰਦਾ ਹੈ ਗੁਰੂ ਦੀ ਸ਼ਰਨ ਚ ਜਾਣ ਦਾ, ਉਹ ਧਰਮ ਮੈਂ ਆਪਣੇ ਅੰਦਰੋਂ ਤਿਆਗ ਦਿੱਤਾ ਸੀ।
ਖਤਾ ਬੰਦ ਮੋਏ ਜਾਨ ਸੰਭਾਰਿਓ,
ਇਸ ਕਰਕੇ ਮੈਨੂੰ ਖਤਾ ਬੰਦ ਜਾਣ ਕੇ ਗੁਰੂ ਸਾਹਿਬ ਨੇ ਮੈਨੂੰ ਸੰਭਾਲਿਆ, ਗੁਰੂ ਸਾਹਿਬ ਨੇ ਮੈਨੂੰ ਖਤਾ ਬੰਦ ਜਾਣ ਕੇ ਯਾਦ ਕੀਤਾ ਹੈ।
ਲੱਖ ਕਰੇ ਆਪਣੋ ਅਬੈ ਹਕਾਰਿਓ,
ਤੇ ਮੈਨੂੰ ਆਪਣਾ ਜਾਣ ਕੇ ਸਤਿਗੁਰਾਂ ਨੇ ਮੈਨੂੰ ਆਪਣੇ ਕੋਲ ਸੱਦਿਆ, ਇਹ ਮੌਕਾ ਭਲਾ ਮੈਂ ਕਿਵੇਂ ਗਵਾ ਸਕਦਾ। कि सतगुरु जी ने हुक्म करके मैनू अपने निज पास बुलाया, मैं गुरु पातशाह दा ए हुक्म किवें मोड़ सकदा, ए मौका किवें गवा सकदा गुरु पातशाह कोल जाण दा।
सुन सिखन बच सरल सुभाव।
भाई फेरू दे सरल सुभाव वाले सीधे स्पष्ट बचन इन्हां सिखां ने सुने हन।
साध बेक तन छल ने काउ।
देखिया के भाई फेरू दा साधा वाला बेक है, एदे मन च कोई छल नहीं, एदे हिरदे च किसे प्रकार दा कोई कपट फरेब चंचलताई नहीं है।
कहन लगे इम करे न कैसे।
पांच सिख बोले कहंदे भाई फेरू जी गुरु साहब दा हुक्म है पर असी इस तरह कर नहीं सकदे वी तुहाडे वर्गे महान साधु के जेड़े गुरु दी आग्या विच चलण वाले ने इहो जे महान सिख नाले सतवें पातशाह दे सिख हो तुसीं। भाई फेरू जी खालसा जी फेरी दा काम करदे सी, गुरु साहब ने इन्हां दा नाम फेरू रखिया सी गुरु हर राय साहब ते कहण लगे सिख महाराज जी भाई फेरू जी असी इस तरह नहीं कर सकदे।
कमनो संग हमारे ऐसे।
तुसी इसे तरह साडे नाल चलो। नाले भाई फेरू जी बजुर्ग भी सी, कहण लगे जी भाई फेरू जी तुसी इसे तरह साडे नाल चलो।
जानियो मार्ग दूर कनेरो चल बे संकट सह बडेरो।
क्योंकि नके तो आनंदपुर साहब दा बड़ा लम्मा पिंड है, जिस तरीके नाल तुहानू हथ बन के लैके जावांगे दाढ़ी तो पकड़ के ते बड़ा कष्ट होवेगा। बड़ा लम्मा पिंड है, थोड़ा पिंड होवे ते चले जाइए लम्मा पिंड है, इस करके बहुत वड्डा कष्ट तुहानू होवेगा।
जे अठ तरह करन को वैसे।
हां जे तुसी हठ करदे उसे तरह करन दा।
आनंदपुर टिक चल कर तैसे।
तो भाई फेरू जी आपां इह जिहड़ा हुक्म है गुरु साहब दा आनंदपुर साहब दे कोलों जाके मन लांगे, हाँ उत्थे जाके तुहाडियां मुश्कां भी बन लांगे दाढ़े तो पकड़ के उसे तरह। वैसे तां इसे तरह ही चलो, पर जे तुसी हठ करदे हो गुरु दा हुक्म मनन वास्ते तां श्री आनंदपुर साहब दे नेड़े जाके असीं ऐसा कर लवांगे।
होत कुटल मत कोर मसंद तू चालत दे कष्ट मिलंद।
हे भाई फेरू जी जे तुहाडी जगह ते कोई महापापी मसंद हुंदा, कोई कुटल मसंद हुंदा, कोजा कपटी मसंद हुंदा ते ओनू असीं इसे तरह ही लैके जांदे, सजा दे के बन के जूड़ के ओनू लैके जांदे।
साध बेस सचियार उदारा दुख दे बेचित चैन हमारा।
तुसी साधु बेस दे धारनी हो सचियार हो ते तुहानू दुख देना ये साडे मन दे विच नहीं आउंदा। तुसी साधु रूप हो सचियार सिख हो तुहानू दुख देना ए असीं अपने चित च नहीं सोच सकदे।
इम सुन कर डेरे न गए।
ए सुन के भाई फेरू जी अपने डेरे नहीं गए।
सिंगन संग वैर ते भयो।
बारो बार ही कहंदे इथों ही लै चलो, उथों ही नाल भाई फेरू जी श्री आनंदपुर साहब नू चल पए।
आनंदपुर मैं आन पहुंचे।
और चलदिया चलदिया श्री आनंदपुर साहब आ पहुंचे हन।
श्रद्धालु फेरो मन सूचे।
भाई फेरू जी आनंदपुर साहब दे नेड़े पहुंच गए, बड़े श्रद्धालु सन, गुरु दा हुक्म मनन वाले सन, तो श्रद्धालु सन, भावना वाले सन, सुचे मन वाले सन।
बाम दाएने द्वैसिक होए अर्दो अर्द शमस गै दुए।
भाई फेरू ने आख्या हुण इथों गुरु दा हुक्म मन लो भाई, मैनू बन के लै चलो। कहंदे भाई फेरू दी दाढ़ी एक सिख सज्जे पासे एक खब्बे पासे होके ना विचकारों दो हिस्सिआं च दाढ़ी करके प्यार नाल फड़ी है, और दाढ़ी फड़ के भाई फेरू जी दी ਉਹ ਨਾਲ ਨਾਲ ਚੱਲ ਪਏ।
ਪਕੜੇ ਇਹ ਮਜ਼ੂਰ ਮੈਂ ਗਏ।
ਉਸੇ ਤਰ੍ਹਾਂ ਦਾੜੀ ਫੜੀ ਹੋਈ, ਬਾਹਾਂ ਬੰਨੀਆਂ ਹੋਈਆਂ ਭਾਈ ਫੇਰੂ ਦੀਆਂ ਤੇ ਲੈ ਕੇ ਸਤਿਗੁਰਾਂ ਦੀ ਹਜ਼ੂਰੀ ਵਿਚ ਮਹਾਰਾਜ ਜੀ ਦੇ ਦਰਬਾਰ ਵਿਚ ਆਏ ਹਨ।
ਸਰਬ ਸਭਾ ਮੈਂ ਦੇਖਤ ਭਏ।
ਔਰ ਸਾਰੀ ਸਭਾ ਨੇ ਵੇਖਿਆ, ਸਾਰੇ ਦੀਵਾਨ ਨੇ ਵੇਖਿਆ।
ਹੱਥ ਬੰਦ ਬੰਧਨ ਕੋ ਠਾਲੇ ਬਿਕਸਤ ਸਤਿਗੁਰ ਗਿਰਾ ਬਖਾਨੇ।
ਤੇ ਫਿਰ ਹੱਥ ਬੰਨ ਕੇ ਨਮਸਕਾਰ ਕੀਤੀ ਤੇ ਸਤਿਗੁਰੂ ਜੀ ਹੱਸ ਪਏ, ਮੁਸਕਰਾ ਕੇ ਗੁਰੂ ਕਲਗੀਧਰ ਜੀ ਬੋਲੇ।
ਨੈ ਮਸੰਦ ਸਮ ਇਹ ਚਿਤ ਖੋਟਾ।
ਮਹਾਰਾਜ ਜੀ ਕਹਿੰਦੇ ਆਮ ਮਸੰਦਾਂ ਵਰਗਾ ਇਹ ਖੋਟਾ ਮਸੰਦ ਨਹੀਂ ਹੈ। ਭਾਈ ਫੇਰੂ ਦੀਆਂ ਬਾਹਾਂ ਖੋਲ ਦਿਓ, ਖੋਲ ਦਿੱਤੀਆਂ ਬਾਹਾਂ, ਹੱਥ ਜੋੜ ਕੇ ਮੱਥਾ ਟੇਕਿਆ ਭਾਈ ਫੇਰੂ ਨੇ ਤੇ ਕਲਗੀਧਰ ਮੁਸਕਰਾ ਕੇ ਬੋਲੇ, ਕਹਿੰਦੇ ਜਿਵੇਂ ਦੂਜੇ ਮਸੰਦ ਨੇ ਨਾ ਖੋਟੇ, ਇਹ ਉਹਨਾਂ ਵਰਗਾ ਨਹੀਂ ਹੈ।
ਲੰਗਰ ਕਰਤ ਗੁਰੂ ਰੱਖ ਓਟਾ,
ਇਹ ਗੁਰੂ ਦੀ ਓਟ ਲੈ ਕੇ ਲੰਗਰ ਚਲਾਉਂਦਾ ਭਾਈ ਫੇਰੂ, ਗੁਰੂ ਦਾ ਆਸਰਾ ਲੈ ਕੇ, ਗੁਰੂ ਦੀ ਓਟ ਲੈ ਕੇ ਲੰਗਰ ਚਲਾਉਣ ਵਾਲਾ ਸਿੱਖ ਹੈ।
ਸਿਰੇ ਪਾਓ ਛੁੱਟਵਾਏ ਦਿਵਾਯੋ,
ਮਹਾਰਾਜ ਜੀ ਨੇ ਹੁਕਮ ਕੀਤਾ ਸਿਰੇ ਪਾਓ ਬਖਸ਼ੋ, ਇਹਨੂੰ ਸਤਕਾਰ ਦਿਓ। ਭਾਈ ਫੇਰੂ ਨੂੰ ਸਿਰੇ ਪਾਓ ਦੇ ਕੇ ਮਹਾਰਾਜ ਜੀ ਨੇ ਸਤਕਾਰ ਦਿੱਤਾ।
ਮਨ ਪ੍ਰਸੰਨ ਹੈ ਬਾਕ ਅਲਾਇਓ,
ਪ੍ਰਸੰਨ ਹੋ ਕੇ ਗੁਰੂ ਕਲਗੀਧਰ ਜੀ ਬੋਲੇ ਭਾਈ ਫੇਰੂ ਨੂੰ, ਕਹਿਣ ਲੱਗੇ
ਸ਼੍ਰੀ ਅਲ ਰਾਏ ਕਯੋ ਤਿਸ ਬੇਰਾ, ਮਮ ਖੀਸਾ ਖਰਚੋ ਕਰ ਤੇਰਾ।
ਗੁਰੂ ਹਰ ਰਾਏ ਸਾਹਿਬ ਨੇ ਕਿਹਾ ਸੀ ਭਾਈ ਫੇਰੂ ਨੂੰ ਕਿ ਭਾਈ ਫੇਰੂ ਤੂੰ ਗੁਰੂ ਕਾ ਲੰਗਰ ਚਲਾ, ਮੇਰਾ ਖੀਸਾ ਤੇ ਹੱਥ ਤੇਰਾ ਹੋਵੇਗਾ। ਮੇਰਾ ਖੀਸਾ, ਖੀਸਾ ਜੇਬ ਨੂੰ ਕਹਿੰਦੇ ਨੇ, ਮੇਰਾ ਖੀਸਾ ਤੇ ਹੱਥ ਤੇਰਾ, ਇਹ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਭਾਈ ਫੇਰੂ ਨੂੰ ਕਹੇ ਸਨ।
ਅਬ ਤੇ ਖੀਸਾ ਵੀ ਹੋਏ ਤੋਏ, ਕਰੋ ਦੇਗ ਸਤਸੰਗਤ ਹੋਏ।
ਮਹਾਰਾਜ ਜੀ ਕਹਿੰਦੇ ਗੁਰੂ ਹਰ ਰਾਏ ਸਾਹਿਬ ਨੇ ਬਚਨ ਕੀਤਾ ਸੀ ਖੀਸਾ ਮੇਰਾ ਹੱਥ ਤੇਰਾ, ਕਲਗੀਧਰ ਕਹਿੰਦੇ ਅਸੀਂ ਬਚਨ ਕਰਦੇ ਹਾਂ ਭਾਈ ਫੇਰੂ ਹੱਥ ਵੀ ਤੇਰਾ ਤੇ ਖੀਸਾ ਵੀ ਤੇਰਾ।
ਬੋਲੇ ਸੋਨਿਆ,
ਖੀਸਾ ਵੀ ਤੇਰਾ, ਅੱਜ ਤੋਂ ਬਾਅਦ ਹੱਥ ਵੀ ਤੇਰਾ।
ਬਣਿਓ ਦੀਨ ਫੇਰੂ ਪੁਨ ਕਹੈ,
ਮਹਾਰਾਜ ਜੀ ਕਹਿਣ ਲੱਗੇ ਹੁਣ ਸੰਗਤ ਵਾਸਤੇ ਤੁਸੀਂ ਲੰਗਰ ਤਿਆਰ ਕਰਿਆ ਕਰੋ, ਇਸੇ ਤਰ੍ਹਾਂ ਲੰਗਰ ਚਲਾਓ। ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਫੇਰੂ ਜੀ ਬੜੇ ਦੀਨ ਹੋ ਕੇ ਬੋਲੇ,
ਖੀਸਾ ਕਰ ਤੁਮਰੋ ਸਭ ਹੈ।
ਭਾਈ ਸਾਹਿਬ, ਭਾਈ ਫੇਰੂ ਜੀ ਦੀ ਨਿਮਰਤਾ, ਉਹ ਇਹ ਨੀ ਕਹਿਣ ਦੇ ਅੱਗੋਂ ਵੀ ਖੀਸਾ ਮੇਰਾ ਹੋ ਗਿਆ ਅੱਜ ਤੋਂ ਬਾਅਦ, ਕਹਿੰਦੇ ਹੇ ਸਤਿਗੁਰੂ ਇਹ ਖੀਸਾ ਤੇ ਹੱਥ ਹੈ ਹੀ ਤੁਹਾਡਾ। ਹੇ ਕਲਗੀਧਰ ਇਹ ਤੁਹਾਡਾ, ਖੀਸਾ ਵੀ ਤੁਹਾਡਾ ਤੇ ਹੱਥ ਵੀ ਤੁਹਾਡਾ ਹੈ।
ਜੇ ਮੇਰੋ ਅਵਗੁਣ ਕੁਛ ਪਾਵੋ, ਸਵਾਮੀ ਹੋਏ ਸਲਾਏ ਫੁਰਮਾਵੋ।
ਮਹਾਰਾਜ ਜੀ ਮੇਰੇ ਵਿੱਚ ਔਗਣ ਕੁਝ ਪਾਵੋ, ਨਜ਼ਰ ਕਰਕੇ ਵੇਖਦੇ ਹੋ ਤੇ ਹੇ ਸਵਾਮੀ ਹੋ ਤੁਸੀਂ, ਮੈਨੂੰ ਮੇਰੇ ਔਗਣ ਦੀ ਸਜ਼ਾ ਫੁਰਮਾਓ।
ਇਸੀ ਰੀਤ ਅਗ ਔਗ ਮਿਟਾਏ,
ਇਸੇ ਰੀਤ ਨਾਲ ਮੇਰੇ ਸਾਰੇ ਪਾਪ ਮਿਟਾ ਦਿਓ।
ਬਖਸ਼ੋ ਲੀਜੈ ਚਰਨ ਮਿਲਾਏ,
ਮਹਾਰਾਜ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਮਿਲਾ ਕੇ ਬਖਸ਼ ਲਓ ਕਲਗੀਧਰ ਪਾਤਸ਼ਾਹ ਜੀ।
ਹੇ ਪ੍ਰਭੂ ਖੋਟੇ ਖਰੇ ਤੁਮਾਰੇ, ਦਾਸ ਸਦਾ ਹੈ ਔਗਣ ਯਾਰੇ।
ਮਹਾਰਾਜ ਇਹ ਖੋਟੇ ਖਰੇ ਸਭ ਤੁਹਾਡੇ ਨੇ, ਮਹਾਰਾਜ ਗਰੀਬ ਨਵਾਜ ਅਸੀਂ ਦਾਸ ਔਗਣ ਯਾਰੇ ਹਾਂ, ਭਾਵੇਂ ਖੋਟੇ ਹਾਂ ਖਰੇ ਹਾਂ ਤੁਹਾਡੇ ਹਾਂ।
ਜੋ ਪਈ ਇੱਕ ਮਸੰਦ ਕੰਬੋਇਨ ਕੇਰਾ,
ਖਾਲਸਾ ਜੀ ਕੰਬੋ ਭਾਈਚਾਰੇ ਦਾ ਇੱਕ ਮਸੰਦ ਸੀ ਉੱਥੇ ਹੀ ਬੈਠਾ ਹੋਇਆ, ਜੋ ਕੰਬੋ ਭਾਈਚਾਰੇ ਦਾ ਮਸੰਦ ਸੀ,
ਕਹਿ ਕਰਤੇ ਆਨਿਓ ਤਿਸ ਬੇਰਾ,
ਉਹਨੂੰ ਵੀ ਫੜ ਕੇ ਲਿਆਂਦਾ ਹੋਇਆ ਸੀ ਸਤਿਗੁਰਾਂ ਦੇ ਕੋਲ ਪੇਸ਼ ਕਰਨ ਲਈ।
ਪ੍ਰਭ ਜਬ ਬੂਜਿਓ ਕੋ ਤੂੰ ਅਹੈ, ਮੈਂ ਮਸੰਦ ਨੇ ਤ੍ਰਾਸਤ ਕੈ।
ਜਦ ਉਹਨੂੰ ਪੇਸ਼ ਕੀਤਾ ਨਾ, ਭਾਈ ਫੇਰੂ ਜੀ ਵੀ ਕੋਲ ਹੀ ਬੈਠੇ ਸੀ, ਉਹ ਕੰਬੋ ਭਾਈਆਂ ਦਾ ਮਸੰਦ ਸੀ, ਉਹਨੂੰ ਜਦੋਂ ਪੇਸ਼ ਕੀਤਾ ਮਹਾਰਾਜ ਜੀ ਦੇ ਕੋਲ ਤੇ ਸਤਿਗੁਰੂ ਕਹਿੰਦੇ ਕੌਣ ਆ ਬਈ ਤੂੰ, ਕਹਿੰਦਾ ਮਹਾਰਾਜ ਮੈਂ ਨੀ ਮਸੰਦ ਕੋਈ, ਮੈਂ ਨੀ ਮਸੰਦ। ਮਹਾਰਾਜ ਜੀ ਮੈਂ ਤਾਂ ਜਿੰਨੀ ਮਾਇਆ ਆਉਂਦੀ ਸੀ ਆ ਭਾਈ ਫੇਰੂ ਨੂੰ ਭੇਟ ਕਰਦਾ ਰਿਹਾ, ਇਹ ਸੀ ਮਸੰਦ ਤੁਹਾਡਾ, ਮੈਂ ਕੋਈ ਮਸੰਦ ਨੀ, ਮੇਰੇ ਕੋਲ ਜੋ ਆਉਂਦਾ ਸੀ ਮੈਂ ਇਹਨੂੰ ਦਿੰਦਾ ਰਿਹਾ।
ਇਨ ਆਗੇ ਅਰਪਤ ਧਨ ਰਹੇ,
ਮੈਂ ਸਾਰਾ ਕੁਝ ਇਹਨਾਂ ਅੱਗੇ ਅਰਪਦਾ ਰਿਹਾ ਹਾਂ।
ਮੈਂ ਇਕੱਲਾ ਕਿਤੋਂ ਨਾ ਲਈ,
ਮੈਂ ਇਕੱਲੇ ਨੇ ਕਿਤੋਂ, ਮਸੰਦ ਨੇ ਮਾਇਆ ਇਕੱਠੀ ਨੀ ਕੀਤੀ ਮਹਾਰਾਜ ਜੀ।
ਰਾਉ ਨਾਮ ਕਹਿਤ ਹੈ ਮੇਰੋ, ਲੰਗਰ ਕਰਤ ਨਾਮ ਪ੍ਰਭ ਤੇਰੋ।
ਮਹਾਰਾਜ ਮੇਰਾ ਨਾਂ ਹੈ ਰਾਊ, ਰਾਊ ਨਾਂ ਹੈ ਮੇਰਾ, ਤੇ ਮਹਾਰਾਜ ਮੈਂ ਆਪ ਜੀ ਦੇ ਨਾਂ ਤੇ ਲੰਗਰ ਜ਼ਰੂਰ ਚਲਾਉਣਾ, ਬਾਕੀ ਮਹਾਰਾਜ ਮੈਂ ਮਸੰਦ ਕੋਈ ਨਹੀਂ, ਮਾਇਆ ਤਾਂ ਮੈਂ ਇਹਨਾਂ ਨੂੰ ਅਰਪਦਾ ਰਿਹਾ, ਭਾਈ ਸਾਹਿਬ ਭਾਈ ਫੇਰੂ ਸਾਹਿਬ ਨੂੰ। ਤੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਨਾਂ ਤੇ ਮੈਂ ਲੰਗਰ ਜ਼ਰੂਰ ਚਲਾਉਣਾ, ਮੇਰਾ ਨਾਂ ਰਾਉ ਮਸੰਦ ਹੈ।
ਸੰਗਤ ਜੋ ਕੰਬੋਨ ਕੇਰੇ,
ਜਿਹੜੀ ਸਾਡੀ ਕੰਬੋ ਬਰਾਦਰੀ ਦੀ ਜਿੰਨੀ ਸੰਗਤ ਹੈ,
ਮੈਂ ਉਗਰਾਹਤ ਕਾਰ ਗਨੇਰੇ,
ਉਹਨਾਂ ਸਾਰੀ ਸੰਗਤ ਦੇ ਕੋਲੋਂ ਮੈਂ ਉਗਰਾਹੀ ਕਰਦਾ ਹਾਂ।
ਹੈ ਦਿਪਾਲਪੁਰ ਮੇਰੋ ਬਾਸਾ,
ਮਹਾਰਾਜ ਦਿਆਲਪੁਰ ਯਾਨੀ ਕਿ ਦਿਪਾਲਪੁਰ ਦਾ ਮੇਰਾ ਨਿਵਾਸ ਹੈ।
ਰਾਵਰ ਆਸ ਸਦਾ ਪਰਵਾਸਾ,
ਮਹਾਰਾਜ ਮੈਨੂੰ ਸਦਾ ਤੁਹਾਡੀ ਆਸ ਹੈ, ਤੁਹਾਡਾ ਪਰਵਾਸਾ ਹੈ।
ਸੁਣ ਸਤਿਗੁਰ ਜੀ ਫੇਰੂ ਦਿਸ਼ ਲਿਓ,
ਸੁਣ ਕੇ ਕਲਗੀਧਰ ਜੀ ਨੇ ਭਾਈ ਫੇਰੂ ਜੀ ਵੱਲ ਵੇਖਿਆ।
ਹੈ ਪ੍ਰਭ ਇਸੀ ਰੀਤ ਜਿਮ ਕਹਿਓ,
ਭਾਈ ਫੇਰੂ ਜੀ ਕਹਿੰਦੇ ਮਹਾਰਾਜ ਬਿਲਕੁਲ ਠੀਕ ਕਹਿ ਰਿਹਾ, ਜੋ ਕਹਿ ਰਿਹਾ ਨਾ ਇਹ ਬਿਲਕੁਲ ਸਹੀ ਕਹਿ ਰਿਹਾ, ਇਸੇ ਤਰ੍ਹਾਂ ਹੀ ਹੈ।
ਕੋਟ ਕਮਾਲੀਏ ਜੋਧ ਮਸੰਦ, ਸੋ ਆਨਿਓ ਸਿੰਘਨ ਕਰ ਬੰਦ।
ਕੋਟ ਕਮਾਲੀਏ ਦਾ ਰਹਿਣ ਵਾਲਾ ਇੱਕ ਸਿੱਖ ਸੀ ਭਾਈ ਜੋਧ ਮਸੰਦ, ਉਹਨੂੰ ਵੀ ਸਿੰਘ ਫੜ ਕੇ ਲੈ ਕੇ ਆਏ ਸਨ ਬੰਨ ਕੇ।
ਬੂਜੀਓ ਤਿਸ ਕੋ ਪਿਖਤ ਗੁਸਾਈ,
ਮਹਾਰਾਜ ਜੀ ਉਹਨੂੰ ਵੀ ਵੇਖ ਕੇ ਪੁੱਛਣ ਲੱਗੇ,
ਕੋ ਹੈ ਤੂੰ ਕਿਸ ਨਗਰ ਬਸਾਈ।
ਮਹਾਰਾਜ ਜੀ ਕਹਿੰਦੇ ਕੌਣ ਹੈ ਬਈ ਤੂੰ, ਔਰ ਕਿਸ ਨਗਰ ਦਾ ਰਹਿਣ ਵਾਲਾ ਹੈ।
ਤਰਾਸ ਪਾਏ ਤਿੰਨ ਜੋਰੇ ਆਤ,
ਹੱਥ ਜੋੜ ਕੇ ਅੱਗੋਂ ਬੋਲਿਆ ਕਹਿਣ ਲੱਗਾ,
ਨਾਮ ਮੋਏ ਜੋਧੀ ਕਹਿਨਾਤ।
ਕਹਿਣ ਲੱਗੇ ਹੇ ਸਤਿਗੁਰੂ ਜੀ ਮੇਰਾ ਨਾਮ ਜੋਧੀ ਹੈ, ਜੋਧੀ ਕਰਕੇ ਮਹਾਰਾਜ ਜੀ ਮੈਨੂੰ ਬੁਲਾਉਂਦੇ ਹਨ।
ਜੋਹਦ ਕਰੋ ਮੈਂ ਦੇ ਗਏ ਅਚਾਵੋ, ਯਾ ਤੇ ਯੋਧੀ ਨਾਮ ਕਹਾਵੋ।
ਮਹਾਰਾਜ ਜੀ ਮੈਂ ਜੋਹਦ ਕਰਦਾ, ਜੋਹਦ ਨਾਮ ਹੈ ਬੰਦਗੀ ਦਾ, ਮਹਾਰਾਜ ਮੈਂ ਬੰਦਗੀ ਕਰਦਾ ਇਸ ਕਰਕੇ ਮੈਨੂੰ ਜੋਹਦੀ ਬੁਲਾਉਂਦੇ ਨੇ ਸਾਰੇ, ਔਰ ਤੁਹਾਡੇ ਨਾਂ ਤੇ ਮੈਂ ਲੰਗਰ ਚਲਾਉਂਦਾ ਹਾਂ।
ਇੱਕ ਫੇਰੂ ਤੇ ਸੋ ਵੀ ਛੁਟਾਇਓ,
ਮਹਾਰਾਜ ਜੀ ਨੇ ਵੇਖਿਆ ਭਾਈ ਫੇਰੂ ਇਹਦੀ ਸਿਫਾਰਿਸ਼ ਵੀ ਤੂੰ ਕਰਦਾ। ਭਾਈ ਫੇਰੂ ਕਹਿੰਦੇ ਹਾਂ ਮਹਾਰਾਜ ਇਹ ਵੀ ਮੇਰਾ ਸਿਫਾਰਿਸ਼ੀ ਹੈ। ਤੋ ਸਤਿਗੁਰੂ ਜੀ ਨੇ ਉਹਨੂੰ ਵੀ ਛੱਡ ਦਿੱਤਾ।
ਛੁੱਟ ਛੁੱਟ ਕਰ ਨਮੋ ਅਰਖਾਇਓ,
ਇਸ ਤਰ੍ਹਾਂ ਜਿਹੜਾ ਵੀ ਛੁੱਟਦਾ ਸਤਿਗੁਰਾਂ ਨੂੰ ਮੱਥਾ ਟੇਕਦਾ ਨਮਸਕਾਰ ਕਰਦਾ।
ਇੱਕ ਮਸੰਦ ਜਗਤਾ ਜਿਸ ਨਾਮੋ, ਲਾਪੁਰ ਆਦਿਕ ਸਿੱਖ ਜੇ ਧਾਮੋ।
ਇਹਨਾਂ ਵਿੱਚੋਂ ਇੱਕ ਹੋਰ ਮਸੰਦ ਸੀ ਲਾਹੌਰ ਦਾ ਰਹਿਣ ਵਾਲਾ, ਇਹਦਾ ਨਾਂ ਸੀ ਭਾਈ ਜਗਤਾ। ਭਾਈ ਜਗਤੇ ਨਾਂ ਦਾ ਮਸੰਦ ਇਹ ਵੀ ਸਤਿਗੁਰਾਂ ਦੇ ਕੋਲ ਆਇਆ ਹੋਇਆ।
ਦਿਨ ਤੇ ਉਗਰਾਹਤ ਗੁਰਕਾਰ,
ਇਹ ਵੀ ਸੰਗਤ ਕੋਲੋਂ ਮਾਇਆ ਉਗਰਾਉਂਦਾ ਸੀ ਗੁਰੂ ਘਰ ਦੀ।
ਸੋ ਗਏ ਕਰਿਆ ਨਿਓ ਦਰਬਾਰ,
ਭਾਈ ਜਗਤੇ ਨੂੰ ਵੀ ਫੜ ਕੇ ਸਿੰਘ ਬੰਨ ਕੇ ਸਤਿਗੁਰਾਂ ਦੇ ਦਰਬਾਰ ਚ ਲਿਆਏ ਸਨ।
ਬੂਜੇ ਤੇ ਹੋਏ ਦੀਨ ਉਚਾਰਾ, ਹੇ ਪ੍ਰਭੂ ਲੈ ਕਰ ਨਾਮ ਤੁਮਾਰਾ।
ਤੇ ਉਸ ਵਕਤ ਮਹਾਰਾਜ ਜੀ ਦੇ ਕੋਲ ਹੱਥ ਜੋੜ ਕੇ ਮਹਾਰਾਜ ਜੀ ਨੇ ਪੁੱਛਿਆ ਇਹਨੂੰ ਵੀ ਦੱਸ ਕੌਣ ਹੈ ਤੂੰ, ਤੇ ਇਹਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗਾ
ਹੇ ਪ੍ਰਭ ਲੈ ਕਰ ਨਾਮ ਤੁਮਾਰਾ।
ਹੇ ਪ੍ਰਭੂ ਜੀ ਮੈਂ ਤੁਹਾਡਾ ਨਾਂ ਲੈ ਕੇ ਤੁਹਾਡਾ ਨਾਂ ਵਰਤ ਕੇ,
ਮੰਗ ਮੰਗ ਗੁਜਰਾਨ ਚਲਾਵੋ,
ਮੰਗ ਮੰਗ ਕੇ ਲੋਕਾਂ ਕੋਲੋਂ ਮੈਂ ਆਪਣੇ ਗੁਜਰਾਨ ਚਲਾਉਂਦਾ ਹਾਂ।
ਮੈਂ ਮਸੰਦ ਮੈਂ ਨਾਮ ਕਹਾਵੋ,
ਮਹਾਰਾਜ ਮੈਂ ਮਸੰਦ ਨਹੀਂ ਕਹਾਉਂਦਾ ਆਪਣੇ ਆਪ ਨੂੰ, ਮੈਂ ਮਸੰਦ ਨਹੀਂ ਆ, ਮੈਂ ਆਪਣੇ ਆਪ ਨੂੰ ਮਸੰਦ ਨਹੀਂ ਕਹਾਉਂਦਾ।
ਵਿਪਰ ਜਾਤ ਮੇਰੀ ਸਭ ਜਾਣੈ,
ਸਾਰੇ ਜਾਣਦੇ ਨੇ ਮਹਾਰਾਜ ਮੇਰੀ ਜਾਤੀ ਬ੍ਰਾਹਮਣ ਹੈ।
ਨਾਮ ਗੁਰੂ ਲੈ ਬੇ ਮੁਝ ਮਾਨੈ,
ਔਰ ਸਤਿਗੁਰੂ ਜੀ ਦਾ ਤੁਹਾਡਾ ਨਾਂ ਲੈਣ ਕਰਕੇ ਸਾਰੇ ਮੈਨੂੰ ਮੰਨਦੇ ਨੇ, ਸਾਰੇ ਮੇਰਾ ਸਤਿਕਾਰ ਕਰਦੇ ਨੇ।
ਕਿਰਪਾ ਨਿਦਾਨ ਸੁਨਤ ਮੁਚਵਾਏ, ਸਭ ਫੇਰੂ ਕੇ ਸੰਗ ਮਿਲਾਏ।
ਕਿਰਪਾ ਨਿਧਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰੇ ਛੁਡਾ ਦਿੱਤੇ, ਜਿਹੜੇ ਜਿਹੜੇ ਆਈ ਗਏ ਨਾ, ਕਹਿੰਦੇ ਸਾਰੇ ਭਾਈ ਫੇਰੂ ਨਾਲ ਮਿਲਾ ਦਿੱਤੇ ਨੇ, ਇਹ ਸਾਰੇ ਭਾਈ ਫੇਰੂ ਨਾਲ ਮਹਾਰਾਜ ਜੀ ਨੇ ਮਿਲਾ ਦਿੱਤੇ।
ਇਤਨੇ ਮੈਂ ਫਕਰ ਮਿਲ ਚਾਰ,
ਇਹਨੇ ਨੂੰ ਚਾਰ ਫਕੀਰ ਮਿਲ ਕੇ ਹੋਰ ਆਏ।
ਆਏ ਜਾਣ ਲੱਗੇ ਉਹ ਦਰਬਾਰ,
ਚਾਰ ਫਕੀਰ ਸੀ ਸਤਿਗੁਰਾਂ ਦੇ ਚਰਨਾਂ ਵਿੱਚ ਗੁਰੂ ਦਰਬਾਰ ਵਿੱਚ ਆਏ ਹਨ।
ਫੇਰੂ ਕੇ ਚੇਲੇ ਸੁਨ ਪਾਛੇ,
ਖਾਲਸਾ ਜੀ ਇਹ ਭਾਈ ਫੇਰੂ ਦੇ ਚੇਲੇ ਸਨ ਚਾਰੇ।
ਪਹੁੰਚੇ ਲੇ ਅਕੋਰ ਕੋ ਆਛੇ,
ਬੜੀਆਂ ਸੋਹਣੀਆਂ ਪਿਟਾਵਾਂ ਲੈ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਚਾਏ ਨੇ ਚਾਰੇ ਫਕੀਰ।
ਚੰਦਰਦਾਸ ਚਰਨ ਦਾਸ ਬਿੰਦਰਾ ਬਨ ਦੋਏ,
ਇੱਕ ਸੀ ਭਾਈ ਚਰਨ ਦਾਸ ਤੇ ਦੂਜਾ ਸੀ ਭਾਈ ਬਿੰਦਰਾ ਬਨ।
ਖਾਨ ਸ਼ਾਹ ਅਰ ਚੂਖਾ ਸੋਏ।
ਇੱਕ ਖਾਨ ਸ਼ਾਹ ਸੀ ਤੇ ਦੂਜਾ ਭਾਈ ਚੂਖਾ ਸੀ।
ਬੜਵਾ ਚਪਲ ਸੁਹੇਲੀ ਨਾਮ,
ਬੜੀ ਸੋਹਣੀ ਚੰਚਲ ਘੋੜੀ ਲੈ ਕੇ ਆਇਆ ਮਹਾਰਾਜ ਜੀ ਦੇ ਕੋਲ।
ਹਰੀ ਕਰੀ ਆਗੇ ਅਬਰਾਮ,
ਉਹ ਸਤਿਗੁਰਾਂ ਦੇ ਸਾਹਮਣੇ ਲਿਆ ਕੇ ਇਹਨਾਂ ਨੇ ਮਹਾਰਾਜ ਜੀ ਨੂੰ ਭੇਟ ਕੀਤੀ ਹੈ।
ਬਰਵਸਤ ਸਭ ਆਗੇ ਧਰੇ, ਸ਼੍ਰੀ ਸਤਿਗੁਰ ਕੋ ਅਰਪਣ ਕਰੇ।
ਹੋਰ ਵੀ ਕਈ ਵਸਤੂਆਂ ਇਹ ਲਿਆਏ ਚਾਰੇ ਫਕੀਰ ਮਹਾਰਾਜ ਜੀ ਦੇ ਚਰਨਾਂ ਵਿਚ, ਇਹਨਾਂ ਨੇ ਉਹ ਸਾਰੀਆਂ ਵਸਤੂਆਂ ਭੇਟ ਕੀਤੀਆਂ ਹਨ।
ਪੋਤਾ ਚੇਲਾ ਨਾਮ ਸੁਮਾਲੇ,
ਇੱਕ ਭਾਈ ਫੇਰੂ ਦਾ ਪੋਤਾ ਚੇਲਾ ਸੀ। ਪੋਤਾ ਚੇਲਾ ਕਹਿੰਦੇ ਨੇ ਚੇਲੇ ਦਾ ਅੱਗੋਂ ਜਿਹੜਾ ਚੇਲਾ ਹੋਵੇ ਉਹਦਾ ਨਾਮ ਭਾਈ ਮਾਲੀ ਹੈ।
ਜਗਤ ਭਗਤ ਦੋਨੋਂ ਲੈ ਨਾਲੀ,
ਇਹ ਜਗਤ ਤੇ ਭਗਤ ਨਾਮ ਦੇ ਦੋ ਹੋਰ ਸਿੱਖਾਂ ਨੂੰ ਨਾਲ ਲੈ ਕੇ
ਆਏ। ਗੁਰੂ ਕੋ ਬੰਧਨ ਕੀਨ, ਤੇ ਛਿਨ ਸਕਲ ਬਖਸ਼ ਕਰ ਦੀਨ।
ਸਾਰੇ ਸਤਿਗੁਰਾਂ ਦੀ ਸ਼ਰਨ ਵਿਚ ਆਏ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਇਹਨਾਂ ਸਾਰਿਆਂ ਨੂੰ ਬਖਸ਼ ਦਿੱਤਾ, ਸਾਰਿਆਂ ਤੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰ ਦਿੱਤੀਆਂ।
ਡੇਰਾ ਕਰਿਓ ਉਤਰਬੇ ਥਾਨ,
ਔਰ ਜਿੱਥੇ ਉਤਰਨ ਦਾ ਥਾਂ ਸੀ ਉੱਥੇ ਡੇਰਾ ਕੀਤਾ ਹੈ।
ਹੋਤ ਪਈ ਗੁਰ ਖੁਸ਼ੀ ਮਹਾਨ,
ਇਸ ਤਰ੍ਹਾਂ ਸਤਿਗੁਰਾਂ ਦੀਆਂ ਬੜੀਆਂ ਖੁਸ਼ੀਆਂ ਹੋਈਆਂ। ਭਾਈ ਫੇਰੂ ਜੀ ਦੇ ਨਾਲ ਜਿੰਨੇ ਮਸੰਦ ਹਾਜ਼ਰ ਹੋਏ ਸਤਿਗੁਰਾਂ ਦੇ ਚਰਨਾਂ ਚ, ਮਹਾਰਾਜ ਜੀ ਨੇ ਸਾਰਿਆਂ ਨੂੰ ਬਖਸ਼ ਦਿੱਤਾ।
ਇਹ ਮਸੰਦ ਹੋਏ ਬੜ ਦੀਨ,
ਇਸ ਤਰ੍ਹਾਂ ਖਾਲਸਾ ਜੀ ਜਿਹੜੇ ਮਸੰਦ ਸਨ ਉਹ ਸਤਿਗੁਰਾਂ ਦੇ ਚਰਨਾਂ ਵਿਚ ਬੜੇ ਦੀਨ ਹੋਏ।
ਲਘੂ ਅਪਰਾਧ ਜਿਨੋ ਮੈਂ ਚੀਨ,
ਜਿਨ੍ਹਾਂ ਦੇ ਥੋੜੇ ਥੋੜੇ ਅਪਰਾਧ ਸਨ, ਬਸ ਇੰਨਾ ਕੁ ਅਪਰਾਧ ਸੀ ਕਿ ਜਾਂ ਵਿਚੋਂ ਥੋੜੀ ਬਹੁਤੀ ਮਾਇਆ ਰੱਖ ਲੈਂਦੇ ਸਨ ਜਾਂ ਹੋਰ ਕੋਈ ਮਾੜੀ ਮੋਟੀ ਕਮੀ ਸੀ। ਇਹਨਾਂ ਮਸੰਦਾਂ ਵਿਚ ਕੋਈ ਵੱਡਾ ਅਪਰਾਧ, ਕੋਈ ਵੱਡਾ ਗੁਨਾਹ ਨਹੀਂ ਸੀ ਇਹਨਾਂ ਮਸੰਦਾਂ ਦਾ।
ਤਿਆਗ ਦੇ ਬੰਦੇ ਨੇ ਮਾਰੇ,
ਮਹਾਰਾਜ ਜੀ ਨੇ ਇਹਨਾਂ ਸਾਰਿਆਂ ਨੂੰ ਛੱਡ ਦਿੱਤਾ। ਇਹਨਾਂ ਨੂੰ ਨਾ ਬੰਨਿਆ ਤੇ ਨਾ ਇਹਨਾਂ ਨੂੰ ਮਾਰਿਆ ਜਿਹੜੇ ਸ਼ਰਨ ਚ ਆ ਗਏ। ਥੋੜੇ ਥੋੜੇ ਅਪਰਾਧ ਸੀ, ਥੋੜੀਆਂ ਥੋੜੀਆਂ ਇਹਨਾਂ ਦੀਆਂ ਭੁੱਲਾਂ ਕਮੀਆਂ ਸਨ, ਉਹ ਮਹਾਰਾਜ ਜੀ ਨੇ ਅੱਗੋਂ ਤੋਂ ਇਹਨਾਂ ਨੂੰ ਸੁਚੇਤ ਕਰਦਿਆਂ ਬਖਸ਼ ਦਿੱਤੀਆਂ ਨੇ।
ਲਈ ਨਾ ਸੰਗਤ ਕਾਰ ਅਗਾਰੇ,
ਮਹਾਰਾਜ ਜੀ ਨੂੰ ਹੁਕਮ ਕਰ ਦਿੱਤਾ ਵੀ ਅੱਗੇ ਤੋਂ ਤੁਸੀਂ ਸੰਗਤ ਕੋਲੋਂ ਕਾਰ ਨਹੀਂ ਉਗਰਾਉਣੀ। ਸੰਗਤ ਨੂੰ ਕਹਿ ਦਿੱਤਾ ਤੁਸੀਂ ਮਸੰਦਾਂ ਨੂੰ ਨਹੀਂ ਦੇਣਾ, ਜੋ ਦੇਣਾ ਸਿੱਧਾ ਆ ਕੇ ਗੁਰੂ ਘਰ ਦੇ ਵਿਚ ਆ ਕੇ ਭੇਟ ਕਰਨਾ, ਵਿਚ ਮਸੰਦਾਂ ਨੂੰ ਵਿਚੋਲਾ ਨਹੀਂ ਪਾਉਣਾ।
ਇੱਕ ਸਾਲੋ ਕੀ ਲੱਖ ਵਡਿਆਏ, ਰਾਮਦਾਸ ਗੁਰ ਸੇਵ ਕਮਾਏ।
ਖਾਲਸਾ ਜੀ, ਇੱਕ ਭਾਈ ਸਾਲੋ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਜਿਹਨੇ ਬੜੀ ਸੇਵਾ ਕੀਤੀ ਸੀ ਸਰੋਵਰ ਦੀ, ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਨਗਰੀ ਦਾ ਸੀ ਭਾਈ ਸਾਹਿਬ, ਭਾਈ ਸਾਲੋ ਜੀ ਦਾ ਟੋਭਾ ਅੱਜ ਵੀ ਉੱਥੇ ਮੌਜੂਦ ਹੈ, ਮਹਾਰਾਜ ਜੀ ਦਾ ਸਥਾਨ ਹੈ। ਤੋ ਭਾਈ ਸਾਲੋ ਜੀ ਦੀ ਵੱਡੀ ਪੜਿਆਈ ਜਾਣ ਕੇ ਜਿਹਨੇ ਗੁਰੂ ਰਾਮਦਾਸ ਜੀ ਦੀ ਬੜੀ ਭਾਰੀ ਸੇਵਾ ਕੀਤੀ ਹੈ।
ਦੁਨੀ ਚੰਦ ਤਿਸ ਪੋਤਾ ਜਾਣਿਓ,
ਭਾਈ ਸਾਲੋ ਦਾ ਪੋਤਰਾ ਸੀ ਦੁਨੀ ਚੰਦ, ਜਿਹੜਾ ਮਹਾਰਾਜ ਜੀ ਦੀ ਸ਼ਰਨ ਚ ਰਿਹਾ। ਇਹ ਉਹੀ ਸੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਨਾ, ਸਾਡਾ ਜਿਹੜਾ ਸਾਡਾ ਹਾਥੀ ਆ ਉਹ ਪਹਾੜੀ ਰਾਜਿਆਂ ਦੇ ਹਾਥੀ ਨਾਲ ਲੜੇਗਾ, ਤੇ ਦੁਨੀ ਚੰਦ ਰਾਤ ਨੂੰ ਹੀ ਦੌੜ ਗਿਆ ਸੀ। ਇਹ ਦੁਨੀ ਚੰਦ ਭਾਈ ਸਾਲੋ ਦਾ ਪੋਤਰਾ ਸੀ। ਭਾਈ ਸਾਲੋ ਦਾ ਪੋਤਰਾ ਜਿਹੜਾ ਦੁਨੀ ਚੰਦ ਸੀ, ਮਹਾਰਾਜ ਜੀ ਨੇ ਇਹਨੂੰ ਵੀ ਬਖਸ਼ ਦਿੱਤਾ।
ਹਾਥੀ ਉਹਨਾਂ ਸੋ ਬੰਦੇ ਉਹਨੇ ਆਨੇ,
ਮਹਾਰਾਜ ਜੀ ਨੇ ਇਹਨੂੰ ਵੀ ਨਹੀਂ ਮਾਰਿਆ ਤੇ ਨਾ ਹੀ ਇਹਨੂੰ ਬੰਨਿਆ ਹੈ।
ਸ੍ਰੀ ਅੰਮ੍ਰਿਤਸਰ ਬਾਸ ਸਦਾਏ, ਕਾਰ ਲੇਤ ਮਾਜੇ ਸਮਦਾਏ।
ਔਰ ਸਤਿਗੁਰੂ ਜੀ ਦੇ ਹੁਕਮ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿਚ ਜਾ ਕੇ ਵਸਦਾ ਰਿਹਾ ਦੁਨੀ ਚੰਦ। ਉਥੋਂ ਦੀ ਜਿਹੜੀ ਸਾਰੀ ਕਾਰ ਸੀ ਮਾਝੇ ਦੇ ਇਲਾਕੇ ਦੀ, ਉਹ ਦੁਨੀ ਚੰਦ ਇਕੱਠੀ ਕਰਦਾ ਰਿਹਾ।
ਨੰਦ ਚੰਦ ਸੰਗਰ ਮੈਂ ਜੋਧਾ,
ਇਹ ਕੁਝ ਸਮਾਂ ਸਤਿਗੁਰਾਂ ਕੋਲ ਵੀ ਰਿਹਾ ਪਰ ਮਹਾਰਾਜ ਜੀ ਕੋਲੋਂ ਦੌੜ ਗਿਆ ਸੀ। ਇਹਦੇ ਫਿਰ ਅੱਗੇ ਪੁੱਤ ਇਹਦੇ ਲੜਕੇ ਸਨ ਸਰੂਪ ਸਿੰਘ ਹੋਣੀ, ਉਹ ਫਿਰ ਮਹਾਰਾਜ ਜੀ ਦੀ ਸ਼ਰਨ ਚ ਆ ਕੇ ਖੰਡੇ ਦਾ ਅੰਮ੍ਰਿਤ ਛੱਕ ਕੇ ਉਹਨਾਂ ਨੇ ਆਪਣੇ ਬਜ਼ੁਰਗ ਵੱਲੋਂ ਕੀਤੀ ਭੁੱਲ ਵੀ ਬਖਸ਼ਾ ਲਈ ਸੀ ਮਹਾਰਾਜ ਜੀ ਦੀ ਸ਼ਰਨ ਚ ਆ ਕੇ ਭਾਈ ਸਰੂਪ ਸਿੰਘ ਹੋਣਾ ਨੇ। ਤੋ ਇਸ ਪ੍ਰਕਾਰ ਨਾਲ ਸਤਿਗੁਰੂ ਜੀ ਨੇ ਦੁਨੀ ਚੰਦ ਨੂੰ ਬਖਸ਼ ਦਿੱਤਾ। ਫਿਰ ਮਹਾਰਾਜ ਜੀ ਦਾ ਇੱਕ ਬੜਾ ਖਾਸ ਮਸੰਦ ਸੀ ਦੀਵਾਨ ਭਾਈ ਨੰਦ ਚੰਦ, ਇਹ ਵੀ ਮਸੰਦ ਸੀ। ਜਿਹੜਾ ਭੰਗਾਣੀ ਦਾ ਜੰਗ ਹੋਇਆ, ਉਸ ਭੰਗਾਣੀ ਦੇ ਜੰਗ ਵਿੱਚ ਦੀਵਾਨ ਭਾਈ ਨੰਦ ਚੰਦ ਜੀ ਬੜੀ ਬਹਾਦਰੀ ਨਾਲ ਲੜੇ ਨੇ। ਉਹ ਪਿੱਛੇ ਆਪ ਜੀ ਨੇ ਭੰਗਾਣੀ ਦੇ ਜੰਗ ਵਿੱਚ ਕਥਾ ਸਰਵਣ ਵੀ ਕੀਤੀ ਹੈ, ਤੇ ਕਲਗੀਧਰ ਜੀ ਨੇ ਬਚਿੱਤਰ ਨਾਟਕ ਦੇ ਵਿੱਚ ਭਾਈ ਨੰਦ ਚੰਦ ਜੀ ਦੀ ਲੜਾਈ ਦਾ, ਜੰਗ ਦਾ ਜ਼ਿਕਰ ਵੀ ਕੀਤਾ ਆਪਣੀ ਬਾਣੀ ਵਿੱਚ। तो भाई नंद चंद जी जो गुरु घर दे बड़े महान सिखां विचों मसंद सन इन्होंने बड़ा बड़ा भारी संघर विच लड़िया युद्ध कीता है
लड़ियो रिपन सो तर तर क्रोधा
बड़ा क्रोध धार के भाई नंद चंद जी योध्या नाल सूरमियां नाल लड़े हन
राख निकट सो नाए ना मारा
इनू भी सतगुरां ने कोल रख लिया इनू बकायदा गुरु घर दा दीवान भी मुकर्र कीता होया सी कि जिन्नी फौज है फौज की जड़ी तनखा वंडनी फौज भर्ती करनी सिपाहियां दा ख्याल रखना यह सारी जिम्मेवारी भाई नंद चंद दी गुरु साहब ने लाई सी तो भाई नंद चंद नूं भी महाराज जी ने नहीं मारिया इनू अपने कोल सतगुरां ने रखिया
तो तिस भावी पकड़ संघारा
पर भावी होनी जिवें वरतदी है सतगुरां ने नहीं मारिया पर होनी वरत गई होनी ने भाई नंद चंद नूं मार दिता होनी ने भाई नंद चंद दी मत ते पड़दा पा दिता इन्नी सेवा घालना घाली गुरु घर दी पर कोई माड़ा कर्म अगे आ गया कि होनी ने भाई नंद चंद नूं मार के संघार दिता
यों जड़ गई मसंद नकेरे जिनों सकेली कार कनेरे
इस तरह गुरु खालसा जी मसंदा दी जड़ पुट्टी गई मसंदा दी सारी जड़ पुट्टी गई जिन्हां ने गुरु घर दी बड़ी कार उगराई सी बड़ा पैसा गुरु घर दा इकट्ठा कर करके अपने खजाने भरे सी सतगुरु जी ने मसंद प्रथा बिलकुल ही खत्म कर दिती बिलकुल ही मसंदा दी जिहड़ी रीत सी मर्यादा सी गुरु घर दे विच ਉਹ ਬਿਲਕੁਲ ਹੀ ਖਤਮ ਕਰਦਿਆਂ ਸੰਗਤ ਦਾ ਸੰਬੰਧ ਸਿੱਧਾ ਗੁਰੂ ਨਾਲ ਜੋੜ ਦਿੱਤਾ ਹੈ ਕਿ ਗੁਰੂ ਤੇ ਸੰਗਤ ਦਾ ਸਿੱਧਾ ਸੰਬੰਧ ਹੈ ਵਿੱਚ ਕੋਈ ਵਿਚੋਲਾ ਨਹੀਂ ਪਾਉਣਾ ਕੋਈ ਮਸੰਦ ਨਹੀਂ ਪਾਉਣਾ
ਸਿੱਖ ਸੰਗਤ ਪੰਕਤ ਦੁੱਖ ਦਾਨੇ ਗੁਰੂ ਗੋਬਿੰਦ ਸਿੰਘ ਕੀਨੇ ਹਾਨੇ
ਜਿਹੜੀਆਂ ਸਤਿਗੁਰਾਂ ਦੀਆਂ ਸਿੱਖ ਸੰਗਤਾਂ ਨੂੰ ਦੁੱਖ ਦੇਣ ਵਾਲੇ ਸਨ ਇਹ ਮਸੰਦ ਗੁਰੂ ਕੇ ਸਿੱਖਾਂ ਨੂੰ ਬੜੇ ਬੜੇ ਦੁੱਖ ਦਿੱਤੇ ਇਹਨਾਂ ਨੇ ਬੜੇ ਬੜੇ ਭਾਰੀ ਦੁੱਖ ਦਿੱਤੇ ਤੇ ਗੁਰੂ ਕੀਆਂ ਸੰਗਤਾਂ ਨੂੰ ਦੁੱਖ ਦੇਣ ਵਾਲੇ ਇਹਨਾਂ ਮਸੰਦਾਂ ਨੂੰ ਪਕੜ ਪਕੜ ਕੇ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਇਹਨਾਂ ਦਾ ਨਾਸ਼ ਕੀਤਾ ਜਿਹੜੀਆਂ ਘੱਟ ਅਪਰਾਧਾਂ ਵਾਲੇ ਸਨ ਉਹਨਾਂ ਨੂੰ ਬਖਸ਼ ਦਿੱਤਾ ਤੋ ਇਸ ਪ੍ਰਕਾਰ ਨਾਲ ਦੀਵਾਨ ਭਾਈ ਨੰਦ ਚੰਦ ਜੀ ਇਹ ਵੀ ਗੁਰੂ ਘਰ ਦੇ ਮਸੰਦ ਸੀ ਤੇ ਨੰਦ ਚੰਦ ਜਿਵੇਂ ਭਟਕੇ ਨੇ ਗੁਰੂ ਸਾਹਿਬ ਜੀ ਦੀ ਮਾਇਆ ਤੋਂ ਉਹ ਕਥਾ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ।